निर्वैर अकाल मूरत अजुनी शैपहं गुर पर साध जप आद सच जोगाद सच है ही सच नानक खुशी पी सच सगल गुणा के दाते स्वामी बिनो सुनो एक दिना देहो दर्शनानक बलहारी जियड़ा बल बल की ना बहुत जन्म बिछड़े थे माधो एह जन्म तुम्हारे लिखे रविदास आस लग जीवो चिर पयो दर्शन देखे रविदास आस लग जीवो चिर पयो दर्शन देखे सकना वाहे गुरु साहिब जीओ सिर कंपियो पग डगमगे नैन जोत ते ही ना कौ नानक ए बिद पई तौ न हर रस लीना सिर कंपियो पग डगमगे नैन जोत ते ही ना कौ नानक ए बिद पही तौ न हर रस लीना निज कर देख्यो जगत में को काहू को नाहे नानक थिर हर भगत है तेरा को मन माहे जग रचना सब झूठ है जान ले हो रे मीत कह नानक थिर ना रहे ज्यों बालू की पीत जग रचना सब झूठ है जान ले वो रे मीत कह नानक थिर ना रहे ज्यों बालू की पीत वाहिगुरु जी का खालसा वाहिगुरु जी की फतेह। परम सन्मान योग सतगुरु साहिब श्री गुरु ग्रंथ साहिब महाराज जी के पावन पवित्र हजूरी अंदर सुबाहे मान हुए बैठे गुरमुख प्यारे सतसंगी जनों आप जी ने रात्रि दे इस दीवान अंदर इलाही गुरबाणी का कीर्तन श्रवण किया है। आओ सतगुरु गुरु तेग बहादुर जी के तीन श्लोक आप जी ने श्रवण किए ने। जितनी कु सोच गुरु तेग बहादुर जी कृपा करके बख्शनगे उस अनुसार हजूर दे इन्हां पवित्र बचना की विचार करिए। आप कृपा करो समूह माई भाई आशीष बख्शो और अदब सत्कार नाल उच्चारण करो जी। सतनाम श्री वाहे गुरु जी, करो कृपा गुरुखो फिर उच्चारण करो जी। सतनाम श्री वाहे गुरु जी। सतगुरु गुरु तेग बहादुर महाराज जी ने अज दे इना शलोकां दे विच दो प्रकरण ने। एक तो हजूर कह रहे ने कि मनुख ऐस बुढ़ेपे की अवस्था विच अपने शरीर वल कदी झाती मार के तो देख, तेरा शरीर बिल्कुल निर्बल हो चुका है, कमजोर हो चुका है। हजूर कहने एक अफसोस है तेरी जिंदगी ते, जिस परमेश्वर की कृपा नाल ये मनुखा देही मिली, अज तक तेरे दोनों हाथ जड़े ने एक कंबदे पए ने, हथां विच समर्था नहीं कि किसे चीज नूं एक घुट के पकड़ सकन। सिर तेरा वो भी कंबदा पिया, कमजोर हो चुका है, तेरे सिर विच दर्द टिक गई है। ते महाराज कहंदे ने आ नेत्र जिन्हां नाल तू बड़े रंग तमाशे देखे ने, ये नेत्रां दी जोत भी कमजोर पै चुकी है। किन्ने दुख इस चीज का है कि शरीर दे अंग निर्बल ने, कमजोर ने, इना अंदर जो ताकत सी, जो जोबन सी, जो समर्था सी, वो गवाच चुकी है। ते दुख इस चीज का है कि ये शरीर तेरे नूं बुढ़ेपा खा गया, पर अजे तक तू प्यारे वाहगुरु जी दे नाम दे रस नूं माणिया नहीं, तू परमेश्वर दे नाम दा रस चख्या नहीं। ते दूसरा प्रकरण इहदे विच शायद कहिंदे ने मैं दुनिया नूं नेड़े हो के तके है, इस संसार विच कोई किसे दा नहीं, केवल एक परमेश्वर दी भगती नाल ही बनवा लईए। ते इसे प्रकरण दे अधीन ही तीसरा श्लोक है कि सजना जिस दुनिया नूं, जिस संसार नूं तू अपना कह रहे हैं, यह तो इस तरह जिवें बच्चियां ने रेत दे घर बनाए होन, जितनी देर तक रेत गिली है उदे अंदर पानी दी कुछ अंश है, उन्नी देर तक वो रेत दे छोटे छोटे घर जेड़े ने खलोते रहिंदे ने, ते जदों वो रेत सुक जाए ते परत के वो घर डिग पैंदे ने। यह संसार एक रेत की कंध की तरह जिन्नू तू सदा थिर समझना है, एदे किरदियां, एदे ढहिंदियां, एदे डिगदियां देरी नहीं लगन। हजूर गुरु ग्रंथ साहिब जी की बाणी ने पहला आपां हर रस की गल करने हैं। महाराज कहिंदे ने शरीर कमजोर निर्बल हो चुका है। भगत कबीर साहब जी का एक पवित्र बचन हुंदा है, गुरु ग्रंथ साहिब जी का राग अस है। भगत साहब कहिंदे ने जदों मनुख दो जोबन चला जाए ते बुढ़ेपा इहदे तन नूं आ के ग्रस लवे, इहदे नेत्र जदों देखण ते नेत्रां अंदर धुंधलापन आ जाए, ते किसी चीज नूं नजर टिका के दिशक देखण की कोशिश करे ते अखां विचों पानी वगी जाए, ते भगत कबीर साहब कहिंदे ने जदों तुर लगे ते इहदियां दोनों लत्तां लड़ खड़ान, ए इक किसे पासे नूं दूसरी किसे तरफ नूं जाए, इहदी चाल भी भूंडी बन जाए, ते साहब कहिंदे ने हथ भी कंबदे होण, ते उस वक्त बंदा जे कहे मैं हुण नाम दे रस नूं चखणा है, ते भगत साहब कहिंदे ने फिर तेरी अवस्था तां ओह वे कि जदों सरोवर पानी नाल नकानक भरिया सी उदों तां इहनूं बन्नियां नाल वट्टा बन के तू पानी नूं रोकण दी कोशिश ना कीती, ते जदों पानी सुक गया, जदों पानी सरोवर विचों खत्म हो गया, ते परत के तू वट्टा मारन लग पिया कि मैं सरोवर दे पानी नूं बन्नना है, ते वेखण वाले हस के कहणगे भोलिया जदों इह पानी बन्नण दी वक्त सी उदों तां तू गाफलताई दी नींद भी सुता रहो, पानी नूं रोक के ना रख सक्यो, हुण सरोवर सुक गया ते पानी किहड़े नूं बन्नण आ। कहण लगे देख जिन्नी देर तक खेत विच फसल सी, जिन्नी देर तक उस फसल नूं दाणा पिया उदों तां तू कोशिश नहीं कीती कि मैं इस फसल नूं बचा लवां, ते जदों फसल वड्डी जाए ते परत के तू मोड़े लै के तारां लै के ते कंडियां वाले झाड़ लै के तू खेत दे दुआले वार करें, ते वेखण वाले हस के कहणगे किन्ना झल्ला बंदा है, ਕਿ ਜਦੋਂ ਫਸਲ ਸੀ ਉਦੋਂ ਤਾਂ ਵਾੜ ਕੀਤੀ ਨਹੀਂ ਤੇ ਜਦੋਂ ਫਸਲ ਉੱਜੜ ਗਈ ਹੁਣ ਵਾੜ ਕਰਨ ਵਾਸਤੇ ਆ ਗਈ। ਭਗਤ ਸਾਹਿਬ ਨੇ ਉਦਾਹਰਣ ਦਿੱਤੀ, ਕਹਿਣ ਲੱਗੇ ਜਵਾਨੀ ਇੱਕ ਇਸ ਤਰ੍ਹਾਂ ਸੀ ਜਿਵੇਂ ਭਰਿਆ ਹੋਇਆ ਸਰੋਵਰ ਏ। ਉਸ ਵਕਤ ਜੋ ਮਾਲਕ ਨੇ ਤੈਨੂੰ ਤਾਕਤ ਦਿੱਤੀ, ਜੋ ਸਮਰੱਥਾ ਦਿੱਤੀ, ਸਵਾਰ ਤਾਂ ਉਹਦੇ ਵਿੱਚ ਹੀ, ਉਹਨੂੰ ਰੋਕ ਕੇ ਕਿਤੇ ਤੂੰ ਨਾ ਮਲ ਜੋੜ ਲੈਂਦੋ। ਹੁਣ ਸੱਜਣਾ ਤੇਰਾ ਤਾਂ ਅੰਦਰ ਦਾ ਸਰੋਵਰ ਸੁੱਕ ਚੁੱਕਾ ਹੈ ਤੇ ਬਾਹਰ ਦੇ ਤਰਲੇ ਲੈਣ ਅੰਦਰ ਨੂੰ ਰਸ ਮਿਲਣਾ ਨਹੀਂ। ਜਦੋਂ ਜਵਾਨੀ ਸੀ ਉਦੋਂ ਫਸਲ ਭਰਪੂਰ ਸੀ, ਹੁਣ ਤਾਂ ਬੁਢੇਪੇ ਵਿੱਚ ਫਸਲ ਵੀ ਉੱਜੜ ਚੁੱਕੀ ਏ। ਹੁਣ ਤੂੰ ਆਸ ਕਰਨਾ ਕਿ ਮੈਂ ਕਿਤੇ ਅੰਦਰ ਦੇ ਰਸ ਨੂੰ ਮਾਣ ਸਕਾਂ? ਸਾਹਿਬ ਕਹਿ ਰਹੇ ਨੇ ਸਿਰ ਕੰਪਿਓ। ਗੁਰੂ ਤੇਗ ਬਹਾਦਰ ਜੀ ਦਾ ਸ਼ਲੋਕ ਏ, ਸਿਰ ਕੰਬਣ ਲੱਗ ਪਿਆ, ਸਿਰ ਕੰਪਿਓ, ਪੱਗ ਡਗਮਗੈ। ਪੈਰ ਜਿਹੜੇ ਨੇ ਇਹ ਵੀ ਲੜ ਖੜਾਉਂਦੇ ਨੇ, ਡਗਮਗੇ ਦਾ ਅਰਥ ਸਿਰ ਨਹੀਂ, ਪੱਗ ਡਗਮਗੇ। ਨੈਣ ਜੋਤ ਤੇ ਹੀਨ ਤੇ ਅੱਖਾਂ ਦੀ ਜੋਤ ਉਹ ਵੀ ਚਲੀ ਗਈ। ਸਾਹਿਬ ਜੀ ਕਹਿ ਰਹੇ ਨੇ ਕਹੋ ਨਾਨਕ ਇਹ ਬਿੱਧ ਪਈ। ਇੱਥੇ ਬਿੱਧ ਦਾ ਅਰਥ ਜੁਗਤ ਨਹੀਂ, ਇੱਥੇ ਬਿੱਧ ਦਾ ਅਰਥ ਤਰੀਕਾ ਨਹੀਂ, ਇੱਥੇ ਬਿੱਧ ਦਾ ਅਰਥ ਅਵਸਥਾ। ਹੁਣ ਉਹ ਅਵਸਥਾ ਤੇਰੇ ਤੇ ਆ ਗਈ ਸੱਜਣਾ, ਕਹੋ ਨਾਨਕ ਇਹ ਬਿੱਧ ਪਈ। ਕਿਹੜੀ ਬਿੱਧ? ਜਿੱਥੇ ਸਾਹਿਬ ਕਹਿ ਰਹੇ ਨੇ ਸਿਰ ਕੰਪਿਓ, ਪੱਗ ਡਗਮਗੇ, ਨੈਣ ਜੋਤ ਤੇ ਹੀਨ। ਕਹੋ ਨਾਨਕ ਇਹ ਬਿੱਧ ਪਈ ਤਉ ਨਾ ਹਰ ਅਸਲੀਨ। ਸੱਜਣਾ ਇਹ ਅਵਸਥਾ ਆ ਗਈ, ਪਰ ਅਜੇ ਤੱਕ ਤੂੰ ਮਾਲਕ ਦੇ ਨਾਮ ਦੇ ਰਸ ਨੂੰ ਮਾਣਿਆ। ਮੈਂ ਅਰਜ਼ ਕਰ ਰਿਹਾ ਭਗਤ ਸਾਹਿਬ ਦਾ ਇਹਦੇ ਨਾਲ ਮਿਲਦਾ ਪ੍ਰਮਾਣ। ਕਬੀਰ ਸਾਹਿਬ ਕਹਿੰਦੇ ਨੇ ਸੁੱਕੈ ਸਰਵਰ ਪਾਲ ਬੰਧਾਵੈ। ਸਰੋਵਰ ਸੁੱਕ ਚੁੱਕਾ ਤੇ ਹੁਣ ਪਾਲ ਦਰ ਤੇ ਵੱਟਾਂ ਮਾਰਨ ਆ ਗਿਆ ਕਿ ਪਾਣੀ ਰੁੜ ਨਾ ਜਾਏ। ਸੁੱਕੈ ਸਰਵਰ ਪਾਲ ਬੰਧਾਵੈ, ਲੁਣੇ ਖੇਤ ਹੱਥ ਵਾਰ ਕਰੈ। ਹੁਣ ਤਾਂ ਖੇਤ ਵੱਢੇ ਜਾ ਚੁੱਕੇ ਨੇ, ਉੱਜੜ ਚੁੱਕੇ ਨੇ ਤੇ ਵਾੜਾਂ ਕਰਨ ਦਾ ਕੋਈ ਲਾਭ ਨਹੀਂ। ਕਹਿਣ ਲੱਗੇ ਆਇਓ ਚੋਰ ਤੁਰੰਤ ਲੈ ਗਿਓ, ਮੇਰੀ ਰਾਖਤ ਮੁਗਦ ਫਿਰੈ। ਹੁਣ ਤਾਂ ਮੌਤ ਨੇ ਆਉਣਾ ਤੇ ਚੋਰ ਦੀ ਤਰ੍ਹਾਂ ਤੇਰੇ ਅੰਦਰੋਂ ਜਿੰਦ ਨੂੰ ਕੱਢ ਕੇ ਲੈ ਜਾਣਾ। ਤੂੰ ਅਜੇ ਤੱਕ ਵੀ ਮੇਰੀ ਮੇਰੀ ਦਾ ਢੋਲ ਪਿਆ ਵਜਾਣਾ। ਅੱਗੇ ਉਹਨਾਂ ਨੇ ਜਿਹੜੇ ਬਚਨ ਕੀਤੇ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕਾਂ ਨਾਲ ਮਿਲਦੇ ਬਚਨ ਨੇ। ਭਗਤ ਕਬੀਰ ਸਾਹਿਬ ਜੀ ਇਹ ਵੀ ਕਹਿ ਰਹੇ ਨੇ, ਕਹਿਣ ਲੱਗੇ ਚਰਨ ਸੀਸ ਕਰ ਕੰਪਣ ਲੱਗੇ, ਤੇ ਗੁਰੂ ਤੇਗ ਬਹਾਦਰ ਜੀ ਵੀ ਕਹਿ ਰਹੇ ਨੇ ਸਿਰ ਕੰਪਿਓ ਟਾ ਪੱਗ ਡਗਮਗੈ, ਨੈਣ ਜੋਤੇ ਹੀਨ, ਸੌ ਸਿਆਣਿਆ ਇੱਕੋ ਮਤ। ਤੇ ਕਬੀਰ ਸਾਹਿਬ ਵੀ ਕਹਿ ਰਹੇ ਨੇ ਚਰਨ, ਚਰਨ ਦਾ ਅਰਥ ਪੈਰ, ਸੀਸ ਸਿਰ, ਕਰ ਇੱਥੇ ਕਰ ਦਾ ਅਰਥ ਕਰਨਾ ਨੀ, ਇੱਥੇ ਕਰ ਦਾ ਅਰਥ ਹੱਥ। ਚਰਨ ਸੀਸ ਕਰ ਕੰਪਣ ਲੱਗੇ, ਨੈਣੀ ਨੀਰ ਅਸਾਰ ਬਹਿ। ਹੁਣ ਨੇਤਰਾਂ ਵਿੱਚੋਂ ਨੀਰ ਦੀ ਝੜੀ ਲੱਗ ਗਈ। ਜੇ ਬਾ ਕਹਿਣ ਲੱਗੇ ਜਿਹੜੀ ਆ ਤੇਰੀ ਜ਼ਬਾਨ ਏ ਰਸਨੈ, ਜੇ ਬਾ ਬਚਨ ਸ਼ੁੱਧ ਨੇ ਨਿਕਸੈ, ਤਬ ਰੇ ਧਰਮ ਕੀ ਆਸ ਕਰੇ। ਹੁਣ ਤੇਰੇ ਤੋਂ ਕੀ ਆਸ ਹੋ ਸਕਦੀ ਏ, ਤੂੰ ਨਾਮ ਦੇ ਰਸ ਨੂੰ ਮਾਣ ਸਕੇਗਾ? ਖੈਰ ਬੁਢੇਪੇ ਬਾਰੇ ਬੜੇ ਪ੍ਰਮਾਣ ਪਿੱਛੇ ਵੀ ਅਸੀਂ ਬਾਣੀ ਵਿੱਚੋਂ ਵਾ ਚੁੱਕੇ। ਅੱਜ ਮੈਂ ਅਰਜ਼ ਕਰਨੀ ਚਾਹੁੰਦਾ ਵਾਂ ਉਹ ਹਰ ਰਸ ਕਿੰਨਾ ਕੁ ਆਨੰਦਮਈ ਏ। ਇੱਕ ਪਾਸੇ ਦੁਨੀਆਂ ਦਾ ਰਸ ਏ, ਦੁਨੀਆਂ ਦੇ ਪਦਾਰਥਾਂ ਦਾ ਰਸ ਏ, ਤੇ ਇੱਕ ਪਾਸੇ ਪਿਆਰਿਓ ਪਰਮੇਸ਼ਵਰ ਦੇ ਨਾਮ ਦਾ ਰਸ ਏ। ਤੇ ਗੁਰਦੇਵ ਨੇ ਬਾਣੀ ਵਿੱਚ ਬਚਨ ਕੀਤਾ, ਕਹਿੰਦੇ ਜਦੋਂ ਕਿਸੇ ਨੂੰ ਨਾਮ ਦਾ ਰਸ ਆਉਂਦਾ ਹੈ ਨਾ, ਉਹਦੇ ਸਾਹਮਣੇ ਦੁਨੀਆਂ ਦੇ ਰਸ ਫਿੱਕੇ ਪੈ ਜਾਂਦੇ। ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤੇ ਨੇ, ਹਜ਼ੂਰ ਬਾਬਾ ਫਰੀਦ ਸਾਹਿਬ ਨੇ ਬਚਨ ਕੀਤੇ ਨੇ, ਭਗਤ ਕਬੀਰ ਸਾਹਿਬ ਨੇ ਬਚਨ ਕੀਤੇ ਨੇ, ਗੁਰੂ ਰਾਮਦਾਸ ਜੀ ਨੇ ਨਾਮ ਦੇ ਰਸ ਸੰਬੰਧੀ ਬੜੇ ਪਿਆਰੀਆਂ ਦਲੀਲਾਂ ਦਿੱਤੀਆਂ ਕਿ ਪਿਆਰੇ ਤੂੰ ਨਾਮ ਦੇ ਰਸ ਨੂੰ ਚੱਕ ਕੇ ਤਾਂ ਦੇਖ। ਹੁਣ ਕਈ ਵਾਰੀ ਜੇ ਆਪਾਂ ਕਿਸੇ ਚੀਜ਼ ਦਾ ਸਵਾਦ ਚੱਖਦੇ ਹਾਂ ਨਾ, ਤੇ ਲਾਜ਼ਮੀ ਹੈ ਕਿ ਉਸ ਚੀਜ਼ ਨੂੰ ਆਪਾਂ ਆਪਣੀ ਰਸਨਾ ਤੇ ਆਪਣੇ ਮੂੰਹ ਵਿੱਚ ਪਾਵਾਂਗੇ। ਹੁਣ ਜੇ ਆਪਾਂ ਕੋਈ ਪਦਾਰਥ ਮੂੰਹ ਵਿੱਚ ਪਾਈਏ ਨਾ, ਭਾਈ ਗੁਰਦਾਸ ਹੋਰਾਂ ਨੇ ਤਾਂ ਹੀ ਤਾਂ ਕਿਹਾ ਸੀ, ਕਹਿੰਦੇ ਨੇ ਖੰਡ ਨੂੰ ਤਲੀ ਤੇ ਰੱਖ ਕੇ ਸਾਰੀ ਜ਼ਿੰਦਗੀ ਤੁਰਿਆ ਫਿਰ, ਤੇ ਇਹ ਫੂਕਦਾ ਰਹੋ ਕਿ ਖੰਡ ਵਿੱਚ ਮਿਠਾਸ ਬੜੀ ਏ। ਸੱਜਣਾ ਤਲੀ ਉੱਤੇ ਖੰਡ ਰੱਖ ਕੇ ਕਦੀ ਸਵਾਦ ਨਹੀਂ ਆਉਣਾ। ਇਸ ਨੂੰ ਤਾਂ ਸਵਾਦ ਸਰੀਰ ਨੂੰ ਉਦਨ ਮਿਲਣਾ ਹੈ ਜਿੱਦਣ ਤੂੰ ਇਸ ਖੰਡ ਦੀ ਚੁੰਡੀ ਜਾਂ ਗੁੜ ਦੀ ਭੇਲੀ ਆਪਣੇ ਮੂੰਹ ਵਿੱਚ ਪਾ ਕੇ ਉਸ ਦਾ ਆਨੰਦ ਵੀ ਮਾਣੇ। ਸਾਹਿਬ ਕਹਿੰਦੇ ਨੇ ਗੱਲਾਂ ਨਾਲ ਰਸ ਨਹੀਂ, ਜਿੰਨੀ ਦੇਰ ਤੱਕ ਨਾਮ ਦੇ ਰਸ ਨੂੰ ਚੱਖਦੇ ਨੇ। ਹਜ਼ੂਰ ਦੀ ਬਾਣੀ ਵਿੱਚ ਬੜੇ ਪਿਆਰੇ ਬਚਨ ਆਉਂਦੇ ਬਾਬਾ ਫਰੀਦ ਸਾਹਿਬ ਦੇ, ਤਿੰਨ ਸ਼ਲੋਕ ਇਕੱਠੇ ਨੇ। ਤੇ ਖਾਸ ਕਰਕੇ ਉਹਨਾਂ ਨੇ ਰਸ ਦਾ ਜ਼ਿਕਰ ਕੀਤਾ। ਯਾਦ ਰੱਖਣਾ, ਨਾਮ ਰਸ ਸਾਹਮਣੇ ਦੁਨੀਆਂ ਦੇ ਰਸ ਫਿੱਕੇ ਜੇ। ਬਾਬਾ ਫਰੀਦ ਸਾਹਿਬ ਦੀ ਜੀਵਨੀ ਅਸੀਂ ਪੜ੍ਹਦੇ ਹਾਂ ਤੇ ਹਰ ਕੋਈ ਆਰੰਭਤਾ ਇੱਥੋਂ ਕਰਦਾ ਕਿ ਬਾਬਾ ਫਰੀਦ ਸਾਹਿਬ ਦੀ ਮਾਂ ਸੀ, ਕਿੰਨਿਆਂ ਭਾਗਾਂ ਵਾਲੀ ਮਾਂ ਸੀ, ਜਿਨੇ ਬਾਬੇ ਫਰੀਦ ਨੂੰ ਆਪਣੀ ਗੋਦੀ ਵਿੱਚ ਬਿਠਾ ਕੇ ਕੁਰਾਨ ਦੀਆਂ ਆਇਤਾਂ ਦੀਆਂ ਲੋਰੀਆਂ ਦਿੱਤੀਆਂ, ਜਿਸ ਨੇ ਬਾਬੇ ਫਰੀਦ ਨੂੰ ਗੋਦੀ ਵਿੱਚ ਬਿਠਾ ਕੇ ਹਦੀਸਾਂ ਦੀਆਂ ਕਥਾਵਾਂ ਸੁਣਾਈਆਂ। ਤੇ ਜਦੋਂ ਉਸ ਬਾਬੇ ਫਰੀਦ ਨੂੰ ਇਸ ਬੰਦਗੀ ਵੱਲ ਪ੍ਰੇਰਨ ਲੱਗੀ ਤੇ ਬੱਚੇ ਨੇ ਇੱਕੋ ਗੱਲ ਕਹੀ ਸੀ, ਅੰਮਾ ਮੈਂ ਖੁਦਾ ਦੀ ਇਬਾਦਤ ਤਾਂ ਕਰਾਂ, ਦੇਖ ਤੂੰ ਮੈਨੂੰ ਕੋਈ ਕੰਮ ਦੱਸ ਨਹੀਂ, ਤੇ ਜਦੋਂ ਮੈਂ ਕੰਮ ਕਰਕੇ ਆਉਂਦਾ ਤੂੰ ਮੇਰੀ ਝੋਲੀ ਵਿੱਚ ਮੇਰੇ ਮੂੰਹ ਵਿੱਚ ਕੁਝ ਪਾਨੀ। ਕਿਉਂਕਿ ਬੱਚਾ ਜਦੋਂ ਵੀ ਕੋਈ ਕੰਮ ਕਰਦਾ ਕਿਸੇ ਤਮੇ ਨੂੰ ਮੁੱਖ ਰੱਖ ਕੇ, ਬੱਚੇ ਤੋਂ ਆਪਾਂ ਕੰਮ ਕਰਾਉਣਾ ਹੋਵੇ ਕਹਾਂਗੇ ਬੇਟਾ ਤੂੰ ਆਹ ਕੰਮ ਕਰ, ਮੈਂ ਇਹਦੇ ਬਦਲੇ ਤੈਨੂੰ ਖਿਡੌਣੇ ਖਰੀਦ ਕੇ ਦਿਆਂਗਾ, ਮੈਂ ਇਹਦੇ ਬਦਲੇ ਤੈਨੂੰ ਕੁਝ ਖਾਣ ਨੂੰ ਦਿਆਂਗਾ, ਤੂੰ ਇਹ ਕੰਮ ਕਰ ਮੈਂ ਇਹਦੇ ਬਦਲੇ ਤੈਨੂੰ ਬਾਹਰ ਕਿਤੇ ਸ਼ਹਿਰ ਕਰਾ ਕੇ ਲਿਆਵਾਂਗਾ। ਤੇ ਫਰੀਦ ਨੇ ਵੀ ਕਹਿ ਦਿੱਤਾ, ਅੰਮਾ ਤੂੰ ਰੋਜ਼ ਖੁਦਾ ਦੀ ਬੰਦਗੀ ਦੀ ਗੱਲ ਕਰਨੀ ਹੈ, ਪਰ ਮਾਂ ਦੱਸ ਤਾਂ ਉਸ ਖੁਦਾ ਦੀ ਬੰਦਗੀ ਵਿੱਚ ਪਿਆ ਕੀ, ਉਹਦੇ ਬਦਲੇ ਮੈਨੂੰ ਕੁਝ ਮਿਲੇਗਾ? ਤੇ ਮਾਂ ਨੇ ਇੱਕੋ ਗੱਲ ਕਹੀ, ਪੁੱਤਰਾ ਤੂੰ ਕਦੀ ਜੁੜ ਕੇ ਤਾਂ ਦੇਖ, ਉਹਦੀ ਬੰਦਗੀ ਵਿੱਚ ਇੰਨਾ ਘੁਰਾ ਸੀ ਕਿ ਜਦੋਂ ਤੂੰ ਇਬਾਦਤ ਕਰੇਗਾ ਨਾ, ਜਿਸ ਮੁਸੱਲੇ ਤੇ ਬੈਠ ਕੇ ਤੂੰ ਇਬਾਦਤ ਕਰੇਗਾ ਤੇ ਤੂੰ ਇਬਾਦਤ ਤੋਂ ਬਾਅਦ ਕੱਪੜਾ ਚੁੱਕੀ ਤੈਨੂੰ ਖੁਦਾ ਖਾਣ ਲਈ ਸ਼ਕਰ ਦੇ। ਕਹਿੰਦੇ ਨੇ ਇਤਿਹਾਸ ਹੈ ਨਾ, ਬਾਬੇ ਫਰੀਦ ਦੀ ਆਰੰਭਤਾ ਇੱਕ ਜੀਵ ਦੇ ਰਸ ਤੋਂ ਹੋਈ, ਮਾਂ ਨੇ ਇੱਕ ਲਾਲਚ ਦੇ ਕੇ ਆਰੰਭਤਾ ਕੀਤੀ, ਪਰ ਜਿੱਦਣ ਉਹ ਬਾਬਾ ਫਰੀਦ ਖੁਦਾ ਦੀ ਇਬਾਦਤ ਵੀ ਜੁੜਨ ਲੱਗਾ ਤੇ ਜਦੋਂ ਮੁਸੱਲਾ ਚੁੱਕਣਾ ਥੱਲਿਓ ਮਿੱਠਾ ਮਿਲਣਾ ਸ਼ੱਕਰ ਮਿਲਣੀ ਤੇ ਰੱਖੀ ਮਾਂ ਨੇ ਹੋਣੀ। ਤੇ ਲਿਖਦਾ ਇੱਕ ਵਿਦਵਾਨ ਪ੍ਰਿੰਸੀਪਲ ਸਤਬੀਰ ਸਿੰਘ ਵੀ ਲਿਖਦੇ ਨੇ, ਇੱਕ ਦਿਨ ਮਾਂ ਭੁੱਲ ਗਈ ਸ਼ੱਕਰ ਰੱਖਣਾ ਤੇ ਜਦੋਂ ਇਬਾਦਤ ਕਰਕੇ ਨਮਾਜ਼ ਪੜ੍ਹ ਕੇ ਉਸ ਬਾਬੇ ਨੇ ਦੇਖਿਆ ਤੇ ਜ਼ਮੀਨ ਦੀ ਮਿੱਟੀ ਚੁੱਕ ਕੇ ਮੂੰਹ ਵਿੱਚ ਪਾਈ ਤੇ ਕਹਿਣ ਲੱਗੇ ਮਿੱਟੀ ਵਿੱਚੋਂ ਵੀ ਰਸ ਆਇਆ, ਅਸਲ ਵਿੱਚ ਰਸ ਤਾਂ ਉਹਦੇ ਅੰਦਰ ਦਾ ਸੀ। ਉਹ ਬਾਬਾ ਫਰੀਦ ਜਿਹੜਾ ਆਰੰਭ ਹੋਇਆ ਇੱਕ ਸ਼ੱਕਰ ਨੂੰ ਮੁੱਖ ਰੱਖ ਕੇ, ਤੇ ਜਿੱਦਣ ਉਹਨੇ ਨਾਮ ਦੇ ਰਸ ਦਾ ਆਨੰਦ ਮਾਣ ਲਿਆ ਤੇ ਉਸ ਦਿਨ ਦੁਨੀਆਂ ਦੇ ਲੋਕ ਜਿਹੜੇ ਜੀਭ ਦੇ ਤਸਕੋਲੇ ਸਨ, ਜਿਹੜੇ ਜੀਭ ਦੀ ਰਸ ਪਿੱਛੇ ਪਏ ਸਨ, ਉਹਨਾਂ ਨੂੰ ਆਵਾਜ਼ ਦੇ ਕੇ ਕਹਿਣ ਲੱਗਾ, ਦੁਨੀਆਂ ਦੇ ਲੋਕੋ ਮਿੱਠੇ ਪਦਾਰਥ ਬੜੇ ਨੇ। ਉਹਨਾਂ ਨੇ ਹੋਕਾ ਦੇ ਕੇ ਕਿਹਾ, ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ, ਮਾਂਜਾ, ਦੁੱਧ, ਛੇ ਦੀ ਗਿਣਤੀ ਕਰ ਦਿੱਤੀ। ਸ਼ੱਕਰ ਵੀ ਮਿੱਠੀ ਏ, ਕਹਿਣ ਲੱਗੇ ਦੁੱਧ ਵੀ ਮਿੱਠਾ ਹੈ, ਖੰਡ ਵੀ ਮਿੱਠੀ ਏ, ਤੇ ਇੱਕ ਇੱਥੇ ਨਾਲ ਬਚਨ ਆਇਆ ਨਿਵਾਤ, ਨਿਵਾਤ ਦਾ ਤੁਹਾਡਾ ਮਿਸ਼ਰੀ, ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ, ਮਾਂਜਾ, ਦੁੱਧ। ਤੇ ਪੁੱਛਿਆ, ਫਰੀਦ ਨਾਮ ਏਦੂ ਮਿੱਠਾ ਹੈ? ਕਹਿਣ ਲੱਗੇ, ਸਜਣਾ, ਨਾਮ ਦੀਆਂ ਤੇ ਬਾਤਾਂ ਹੀ ਹੋਰ ਨੇ, ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ, ਮਾਂਜਾ, ਦੁੱਧ, ਸਭੇ ਵਿਸਤੂ ਵਸਤੂ ਮਿੱਠੀਆਂ, ਪਰ ਨਾਲ ਕਹਿ ਦਿੱਤਾ ਰਾਬਣਾ ਪੁੱਜਣ ਤੁਧ, ਨਾਮ ਦੀ ਬਰਾਬਰੀ ਇਹ ਵਸਤੂਆਂ ਨਹੀਂ ਉਹ ਕਰ ਸਕਦੀਆਂ। ਉਹ ਨਾਮ ਰਸ ਕਿੰਨਾ ਕੁ ਮਿੱਠਾ ਸੀ। ਹੁਣ ਬਾਬਾ ਫਰੀਦ ਨਾਮ ਜਪਦਾ, ਇਬਾਦਤ ਕਰਦਾ। ਮੈਂ ਅਰਜ਼ ਕਰ ਰਿਹਾ ਇਹ ਤਿੰਨ ਸ਼ਲੋਕ ਇਕੱਠੇ ਨੇ, ਕਦੀ ਪ੍ਰਕਰਨ ਪੜੋ। ਪਹਿਲਾਂ ਉਹ ਕਹਿੰਦੇ ਨੇ ਖੁਦਾ ਵਰਗਾ ਰਸ ਕਿਸੇ ਵਿੱਚ ਨਹੀਂ, ਰੱਬ ਦੇ ਨਾਮ ਵਰਗਾ ਰਸ ਕਿਤੇ ਨਹੀਂ। ਤੇ ਅੱਜ ਜਦੋਂ ਬਾਬੇ ਫਰੀਦ ਨੂੰ ਸੁੱਕੀ ਰੋਟੀ ਮਿਲਦੀ ਏ ਤੇ ਲੋਕ ਪੁੱਛਦੇ ਨੇ, ਫਰੀਦ ਤਨ ਤੇਰਾ ਸੁੱਕ ਚੁੱਕਾ ਹੈ, ਸੁੱਕੀ ਰੋਟੀ ਖਾਣਾ ਹੈ ਤੇ ਰੋਟੀ ਉੱਤੇ ਨਮਕ ਛਿੜਕ ਕੇ ਖਾਣਾ ਹੈ, ਕਦੀ ਤੈਨੂੰ ਰੋਟੀ ਦਾ ਸਵਾਦ ਆਇਆ ਹੈ? ਤੇ ਉਹੀ ਫਰੀਦ ਪੁਕਾਰ ਕੇ ਕਹਿੰਦਾ ਦੁਨੀਆਂ ਦੇ ਲੋਕੋ ਕਿ ਰੋਟੀ ਮੇਰੀ ਕਾਟ ਕੀ। ਹੁਣ ਕਈ ਵਾਰੀ ਕਈ ਸੱਜਣ ਇੱਥੇ ਕਹਿੰਦੇ ਨੇ, ਬਾਬੇ ਫਰੀਦ ਨੇ ਹੱਥ ਵਿੱਚ ਲੱਕੜ ਦੀ ਰੋਟੀ ਪਕੜੀ ਤੇ ਜਦੋਂ ਚਿੱਤ ਕਰਨਾ ਉਹਨੂੰ ਇੱਕੋ ਦਮ ਦੰਦ ਨਾਲ ਚੱਕੀ ਵੱਢਣੀ ਜਾਂ ਉਹਦਾ ਬੁਰਕਾ ਭਰਨਾ ਜਾਂ ਉਹਦੀ ਗ੍ਰਾਹੀ ਤੋੜਨੀ ਤੇ ਉਹਨੂੰ ਰਸ ਮਿਲਣਾ? ਨਹੀਂ। ਕੁਝ ਉਦਾਹਰਨਾਂ ਐਸੀਆਂ ਨੇ ਬਾਣੀ ਵਿੱਚ ਜਿਹੜੇ ਪ੍ਰਤੀਕ ਨੇ। ਕਹਿਣ ਲੱਗੇ ਰੋਟੀ ਮੇਰੀ ਕਾਟ ਕੀ, ਕਾਟ ਦਰ ਤੇ ਸੁੱਕੀ ਲੱਕੜ ਦੀ ਤਰ੍ਹਾਂ, ਤੇ ਕਦੀ ਬਈ ਰੋਟੀ ਨੂੰ ਕਈ ਦਿਨਾਂ ਦੀ ਸੁੱਕੀ ਰੋਟੀ ਨੂੰ ਦੇਖੋ ਤੇ ਤੋੜੋ, ਇਸ ਤਰ੍ਹਾਂ ਲੱਗਦੀ ਜਿਵੇਂ ਸੁੱਕ ਕੇ ਲੱਕੜ ਬਣ ਚੁੱਕੀ। ਕਹਿਣ ਲੱਗੇ ਦੁਨੀਆਂ ਦੇ ਲੋਕੋ, ਮੈਂ ਸਵਾਦਾਂ ਵਿੱਚ ਨਹੀਂ ਪੈਂਦਾ, ਜੇ ਸੁੱਕੀ ਰੋਟੀ ਕਈ ਦਿਨਾਂ ਦੀ ਮਿਲ ਜਾਏ, ਲੱਕੜ ਦੀ ਤਰ੍ਹਾਂ ਕਠੋਰ ਹੋਵੇ, ਮੈਂ ਉਹਨੂੰ ਤੋੜ ਕੇ ਮੂੰਹ ਵਿੱਚ ਪਾਉਣਾ ਵਾਂ। ਤੇ ਕਈ ਮਹਾਂਪੁਰਸ਼ ਅਜੇ ਵੀ ਐਸੇ ਤੱਕੇ ਨੇ ਜਿਨ੍ਹਾਂ ਨੇ ਸੁੱਕੀ ਰੋਟੀ ਲੈਣੀ, ਪੱਲੇ ਬੰਨ ਲੈਣੀ ਤੇ ਜਦੋਂ ਕਿਤੇ ਦੁਪਹਿਰ ਨੂੰ ਖਾਣੀ ਤੇ ਉਸ ਰੋਟੀ ਨੂੰ ਪਾਣੀ ਵਿੱਚ ਭੇਜ ਦੇਣਾ, ਜਦੋਂ ਉਸ ਰੋਟੀ ਨੇ ਨਰਮ ਹੋਣਾ ਤੇ ਉਸ ਪਾਣੀ ਵਿੱਚ ਘੁਲ ਜਾਣਾ ਤੇ ਉਸ ਘੁਲੇ ਹੋਏ ਪਾਣੀ ਦੇ ਦੋ ਘੁੱਟ ਭਰ ਲੈਣੇ ਤੇ ਉਹਦੇ ਨਾਲ ਹੀ ਅੰਦਰ ਨੂੰ ਟਿਕਾਓ ਮਿਲ ਜਾਣਾ। ਪਰ ਇਹ ਉਹਨਾਂ ਦੀਆਂ ਖੇਡਾਂ ਨੇ ਜਿਨ੍ਹਾਂ ਨੇ ਕਮਾਈ ਕੀਤੀ। ਕਹਿਣ ਲੱਗੇ, ਫਰੀਦਾ ਰੋਟੀ ਮੇਰੀ ਕਾਠ ਕੀ, ਸੁੱਕੀ ਰੋਟੀ ਲੱਕੜ ਵਰਗੀ ਏ, ਲਾਵਣ ਮੇਰੀ ਭੁੱਖ। ਇੱਥੇ ਲਾਵਣ ਦਾ ਅਰਥ ਲਾਉਣਾ ਨਹੀਂ, ਇੱਥੇ ਲਾਵਣ ਦਰ ਤੇ ਸਲੂਣਾ। ਮੈਂ ਸੁੱਕੀ ਰੋਟੀ ਉੱਤੇ ਨਮਕ ਛਿੜ ਕੇ ਖਾ ਲੈਣਾ, ਸੱਜਣਾ ਮੇਰੀ ਭੁੱਖ ਤਾਂ ਇਹਦੇ ਨਾਲ ਹੀ ਦੂਰ ਹੋ ਜਾਂਦੀ ਏ। ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿੰਨਾ ਖਾਧੀ ਚੋਪੜੀ ਘਣੇ ਸਹਿਣ ਗਏ ਦੁੱਖ। ਇਹਦਾ ਮਤਲਬ ਚੋਪੜੀ ਦਾ ਜਿਹੜੇ ਰਸਾਂ ਵਿੱਚ ਪੈ ਗਏ ਅਖੀਰ ਤੇ ਦੁੱਖ ਉਹ ਮਾਨਣਗੇ। ਤੀਜਾ ਸ਼ਲੋਕ ਏ ਬਾਬਾ ਫਰੀਦ ਸਾਹਿਬ ਦਾ, ਤੇ ਬੜਾ ਪਿਆਰਾ ਬਚਨ ਉਹਨਾਂ ਨੇ ਕਿਹਾ। ਕਹਿਣ ਲੱਗੇ, ਰੁੱਖੀ ਸੁੱਕੀ ਖਾਏ ਕਹਿ, ਠੰਡਾ ਪਾਣੀ ਪੀਓ ਫਰੀਦ। ਜੇ ਨਾਮ ਦਾ ਰਸ ਮਾਨ ਨਹੀਂ ਤੇ ਜੀਵ ਦੇ ਰਸ ਤੋਂ ਉੱਪਰ ਉੱਠ ਜਾ। ਰੁੱਖੀ ਸੁੱਕੀ ਮਿਲਦੀ ਉਹਨੂੰ ਖਾ, ਤੇ ਜੋ ਮਾਲਕ ਨੇ ਕੋਰੇ ਘੜੇ ਦਾ ਪਾਣੀ ਦਿੱਤਾ ਉਹਨੂੰ ਪੀ ਕੇ ਸਬਰ ਕਰ। ਕਹਿਣ ਲੱਗੇ, ਰੁੱਖੀ ਸੁੱਕੀ ਖਾਏ ਕਹਿ, ਠੰਡਾ ਪਾਣੀ ਪੀਓ ਫਰੀਦਾ। ਦੇਖ ਪਰਾਈ ਚੋਪੜੀ ਨਾ ਤਰਸਾਏ ਜੀਉ। ਉਹ ਹਰੀ ਰਸ ਵਿੱਚ ਆਨੰਦ ਕਿੰਨਾ, ਆਪਾਂ ਅੱਗੇ ਤੁਰੀਏ, ਉਸ ਨਾਮ ਵਿੱਚ ਕਿੰਨਾ ਕੁ ਆਨੰਦ ਏ। ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ ਕਿ ਦਾਤਾ, ਤੁਸੀਂ ਹਰੀ ਰਸ ਦੀ ਗੱਲ ਕਰਦੇ ਹੋ ਪਰ ਉਸ ਨਾਮ ਰਸ ਦਾ ਸਵਾਦ ਕਿਵੇਂ ਪਤਾ ਲੱਗੇ? ਤੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਨਾ ਇੱਕ ਬੜਾ ਪਿਆਰਾ ਬਚਨ ਕਿਹਾ। ਗੁਰੂ ਗ੍ਰੰਥ ਸਾਹਿਬ ਦਾ ਸ੍ਰੀ ਰਾਗ ਏ ਤੇ ਸ਼ਬਦ ਉਚਾਰਨ ਕੀਤਾ ਮੇਰੇ ਚੌਥੇ ਗੁਰਦੇਵ ਗੁਰੂ ਰਾਮਦਾਸ ਜੀ ਨੇ। ਜਦੋਂ ਕਹਿੰਦੇ ਨੇ ਗੁਰੂ ਰਾਮਦਾਸ ਜੀ ਨੇ ਸੇਵਾ ਕਰਨੀ ਤੇ ਸੰਗਤਾਂ ਵਿੱਚ ਸਾਰਾ ਦਿਨ ਪਹਿਲਾਂ ਤਾਂ ਸਿਰ ਤੇ ਘੁੰਗਣੀਆਂ ਦੀ ਛਾਬੜੀ ਰੱਖ ਕੇ ਗੋਇੰਦਵਾਲ ਦੇ ਘਰ ਤੇ ਘੁੰਗਣੀਆਂ ਵੇਚਣੀਆਂ, ਕਿਰਤ ਕਰਕੇ ਆਪਣਾ ਪੇਟ ਭਰਨਾ, ਤੇ ਜਦੋਂ ਕਿਤੇ ਦੁਪਹਿਰ ਹੋਣੀ ਗੁਰੂ ਕੇ ਦਰਬਾਰ ਵਿੱਚ ਹਾਜ਼ਰ ਹੋਣਾ ਤੇ ਸੰਗਤਾਂ ਵਿੱਚ ਲੰਗਰ ਵਰਤਾਉਣਾ, ਕਦੀ ਲੱਕੜਾਂ ਪਾਲਣੀਆਂ, ਕਦੀ ਗੁਰੂ ਰਾਮਦਾਸ ਰਾਤ ਨੂੰ ਲੋਕ ਸੁੱਤੇ ਹੋਣੇ ਤੇ ਇਹਨਾਂ ਧਰਮਸ਼ਾਲਾ ਵਿੱਚ ਝਾੜੂ ਲਾਉਂਦੇ ਹੋਣਾ, ਤੇ ਜਦੋਂ ਅੰਮ੍ਰਿਤ ਵੇਲਾ ਹੋਣਾ ਸੰਗਤਾਂ ਦੇ ਆਉਣ ਤੋਂ ਪਹਿਲਾਂ ਜਿੰਨਾ ਇਸ਼ਨਾਨ ਕਰਨਾ, ਸਰਦੀ ਵਿੱਚ ਉਹਨਾਂ ਲਈ ਜਲ ਕਰਮ ਕਰਦੇ ਹੋਣਾ। ਤੇ ਕਹਿੰਦੇ ਨੇ ਗੁਰੂ ਰਾਮਦਾਸ ਜੀ ਨੂੰ ਪੁੱਛ ਲਿਆ, ਦਾਤਾ ਤੈਨੂੰ ਕਦੀ ਨੀ ਤੱਕਿਆ ਟਿਕਿਆ ਹੋਇਆ, ਕਦੀ ਆਰਾਮ ਕਰਦਿਆਂ ਨੀ ਦੇਖਿਆ, ਕਿਹੜੇ ਪਾਸੇ ਤੁਸੀਂ ਤੁਰ ਪਏ? ਕਦੀ ਅੰਦਰ ਦਾ ਸੁੱਖ ਵਾਹਿਗੁਰੂ, ਕਦੀ ਬਾਹਰ ਦਾ ਆਨੰਦ ਨੀ ਮਾਣਿਆ? ਤੇ ਅੱਗੋਂ ਗੁਰੂ ਰਾਮਦਾਸ ਨੇ ਕਿਹਾ, ਕਹਿਣ ਲੱਗੇ, ਸੱਜਣੋ ਪਤਾ ਨੀ ਗੁਰੂ ਰਾਮਦਾਸ ਦੇ ਚਰਨਾਂ ਵਿੱਚੋਂ ਰਸ ਹੀ ਇੰਨਾ ਮਿਲਦਾ ਪਿਆ, ਨੀਂਦ ਦਾ ਰਸ ਭੁੱਲ ਗਿਆ, ਖਾਣ ਦਾ ਰਸ ਭੁੱਲ ਗਿਆ, ਸੌਣ ਦਾ ਰਸ ਭੁੱਲ ਗਿਆ। ਤੇ ਪੁੱਛਣ ਵਾਲੇ ਨੇ ਪੁੱਛ ਲਿਆ ਬਚਨ ਬਾਣੀ ਦਾ। ਕਹਿਣ ਲੱਗੇ, ਗੁਰੂ ਰਾਮਦਾਸ ਫਿਰ ਉਹ ਨਾਮ ਦਾ ਰਸ ਸਾਨੂੰ ਦੱਸੋ ਕਿਵੇਂ ਮਾਣਿਆ ਜਾ ਸਕਦਾ? ਤੇ ਅੱਗੋਂ ਗੁਰੂ ਰਾਮਦਾਸ ਬਾਣੀ ਦਾ ਬਚਨ ਏ। ਕਹਿਣ ਲੱਗੇ, ਰਸ ਅੰਮ੍ਰਿਤ ਨਾਮ ਰਸ ਅਤ ਭਲਾ। ਖੇ ਗੁਰੂ ਰਾਮਦਾਸ, ਤੁਸੀਂ ਕਹਿ ਰਹੇ ਹੋ ਨਾਮ ਦਾ ਰਸ ਮਿੱਠਾ ਹੈ, ਭਲਾ ਹੈ, ਅੰਮ੍ਰਿਤ ਵਰਗਾ ਹੈ, ਪਰ ਕਹਿਣ ਲੱਗੇ ਕਿਤ ਬਿਧ ਮਿਲੇ ਰਸ ਖਾਏ, ਸਾਨੂੰ ਵੀ ਦੱਸੋ ਇਹ ਨਾਮ ਦਾ ਰਸ ਕਿੱਥੋਂ ਮਿਲੇ ਤੇ ਜਿਹਨੂੰ ਖਾ ਕੇ ਸਾਡਾ ਅੰਦਰ ਤ੍ਰਿਪਤ ਹੋ ਜਾਏ। ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਬਿਧ ਮਿਲੇ ਰਸ ਖਾਏ। ਤੇ ਗੁਰੂ ਰਾਮਦਾਸ ਕਹਿਣ ਲੱਗੇ, ਜਾਏ ਪੁੱਛੋ ਸੁਹਾਗਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਭਾ ਹੈ। ਕਹਿੰਦੇ ਉਹਨਾਂ ਗੁਰਮੁਖਾਂ ਨੂੰ ਪੁੱਛੋ ਜਿਹੜੇ ਨਾਮ ਦੇ ਰਸ ਨੂੰ ਮਾਣਦੇ ਨੇ, ਉਹਨਾਂ ਨੂੰ ਰਸ ਕਿਵੇਂ ਮਿਲਿਆ? ਤੇ ਅੱਗੋਂ ਕਹਿੰਦੇ ਨੇ, ਉਹ ਬੇਪਰਵਾਹ ਨਾ ਬੋਲਣੀ। ਜਦੋਂ ਗੁਰਮੁਖਾਂ ਕੋਲੋਂ ਜਾ ਕੇ ਪੁੱਛਿਆ, ਉਹ ਬੇਪਰਵਾਹ ਨੇ, ਉਹ ਬੇਮੁਥਾਜ ਨੇ, ਉਹ ਬੋਲਦੇ ਨਹੀਂ, ਅੰਦਰ ਦੇ ਰਸ ਵਿੱਚ ਮਸਤ ਨੇ, ਉਹ ਬੇਪਰਵਾਹ ਨਾ ਬੋਲਣੀ। ਹੋ ਮਲਮਲ ਧੋਵਾ ਤਿੰਨ ਪਾਏ, ਉਹਨਾਂ ਦੇ ਚਰਨ ਮਲਮਲ ਕੇ ਧੋਤੇ ਤੇ ਪੁੱਛਿਆ, ਗੁਰਮੁਖੋ ਦੱਸੋ ਨਾਮ ਦਾ ਸਵਾਦ ਕੀ ਹੋ ਜਾਏ? ਅੱਗੋਂ ਗੁਰੂ ਰਾਮਦਾਸ ਕਹਿੰਦੇ ਨੇ, ਜਦੋਂ ਉਹਨਾਂ ਦੇ ਚਰਨ ਪਕੜੇ ਤੇ ਫਿਰ ਗੁਰਮੁਖ ਬੋਲੇ ਤੇ ਬੋਲ ਕੇ ਉੱਤਰ ਉਹਨਾਂ ਬੜੇ ਕਮਾਲ ਦਾ ਦਿੱਤਾ। ਕਹਿਣ ਲੱਗੇ, ਗੁਰਮੁਖੀਆਂ ਸੁਹਾਗਣੀ ਤਿਨਾਂ ਦਇਆ ਪਈ ਮਨ ਆਏ, ਤੇ ਬੋਲ ਕੇ ਕਹਿਣ ਲੱਗੀਆਂ, ਸਤਿਗੁਰ ਵਚਨ ਰਤਨ ਹੈ, ਗੁਰੂ ਕਾ ਸ਼ਬਦ ਕੀਮਤੀ ਰਤਨੀ, ਜੋ ਮੰਨੇ ਸੁਹਾ ਰਸ ਖਾਏ। ਜਿਨੇ ਗੁਰੂ ਕੇ ਸ਼ਬਦ ਨੂੰ ਮੰਨਣਾ ਰਸ ਕੇਵਲ ਉਹਨੂੰ ਆਉਣਾ, ਤੇ ਜਿਨੇ ਸ਼ਬਦ ਨੂੰ ਮੰਨਣਾ ਨੀ ਉਹਦੇ ਅੰਦਰ ਕਦੀ ਰਸ ਨੀ ਆ ਸਕਦਾ। ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੇ ਇੱਕ ਬੜਾ ਪਿਆਰਾ ਕੌਲ ਕਿਹਾ ਆਪਣੀ ਰਚਨਾ ਵਿੱਚ। ਉਹ ਕਹਿੰਦੇ ਨੇ, ਜੇ ਤੂੰ ਬਾਣੀ ਦਾ ਰਸ ਲੈਣਾ ਹੈ ਨਾ, ਤੇ ਇੱਕ ਗੱਲ ਚੇਤੇ ਰੱਖੀ, ਬਾਣੀ ਪੜ੍ਹਦਿਆਂ, ਸਿਮਰਨ ਕਰਦਿਆਂ, ਜਾਂ ਗੁਰੂ ਕੇ ਸ਼ਬਦ ਨੂੰ ਪੜ੍ਹਦਿਆਂ, ਕੀਰਤਨ ਸੁਣਦਿਆਂ, ਕਦੀ ਮਨ ਵਿੱਚ ਇਹ ਨਾ ਤੁਰਨਾ ਲੈ ਕੇ ਆਵੀ ਕਿ ਕਿਉਂ ਜਿੱਦਣ ਸੱਜਣਾ ਮਨ ਵਿੱਚ ਆ ਗਿਆ ਨਾ ਕਿਉਂ ਤੇ ਉਦਨੂੰ ਸ਼ਰਧਾ ਨੇ ਅੰਦਰੋਂ ਖੰਭ ਮਾਰ ਕੇ ਖੰਭ ਲਾ ਕੇ ਉਡਾਰੀ ਮਾਰ ਜਾਣਾ ਜਿੱਦਣ ਤੇਰੇ ਮਨ ਵਿੱਚ ਆ ਗਿਆ ਕਿਵੇਂ ਇਹ ਕਿਵੇਂ ਹੋ ਸਕਦਾ ਹੈ ਉਦਨ ਵੀ ਅੰਦਰ ਰੁੱਖਾ ਹੋ ਜਾਏਗਾ ਕਿਉਂ ਤੇ ਕਿਵੇਂ ਤੋਂ ਉੱਪਰ ਉੱਠ ਜਾ ਬੜੇ ਲੋਕ ਡੁੱਬ ਗਏ ਨੀ ਜਿਹੜੇ ਕਿਉਂ ਤੇ ਕਿਵੇਂ ਕਰਦੇ ਰਹੇ ਪਰ ਅੰਦਰੋਂ ਸੁੱਕੇ ਚਲੇ ਗਏ ਕੀ ਲੈਣਾ ਕਿਉਂ ਤੇ ਕਿਵੇਂ ਕਹਿ ਕੇ ਜੋ ਗੁਰੂ ਕਹਿੰਦਾ ਉਹਨੂੰ ਸਤ ਬਚਨ ਕਰਕੇ ਮੰਨ ਲੈ ਇਹੋ ਜਿਹੀ ਵਿਦਵਤਾ ਨਾਲੋਂ ਤਾਂ ਉਹ ਮਸਤਾਨੀ ਹਾਲਤ ਚੰਗੀ ਏ ਜਿੱਥੇ ਮਸਤ ਹੋ ਕੇ ਪ੍ਰੀਤਮ ਦੇ ਨਾਮ ਦੇ ਰਸ ਨੂੰ ਮਾਣੀ ਬੜਾ ਪਿਆਰਾ ਉਹਨਾਂ ਦਾ ਇੱਕ ਕੌਲ ਏ ਉਹ ਕਹਿੰਦੇ ਨੇ ਕਿਉਂ ਹੋਇਆ ਕਹਿਣ ਲੱਗੇ ਕਿਉਂ ਹੋਇਆ ਤੇ ਕੀਕੂ ਹੋਇਆ ਖਪ ਖਪ ਮਰੇ ਸਿਆਣੇ ਉਸ ਰਾਹ ਪਵੇ ਕਿ ਉਹ ਜਿੰਦੇ ਜਿਸ ਰਾਹ ਪੂਰ ਮਹਾਣੇ ਭਟਕਣ ਛੱਡ ਲਟਕਲਾ ਇੱਕੋ ਖੀਵੀ ਹੋ ਸੁਖ ਮਾਣੀ ਹੋਸ਼ਾਂ ਨਾਲੋਂ ਮਸਤੀ ਚੰਗੀ ਜੋ ਰੱਖਦੀ ਸਦਾ ਟਿਕਾਣੇ ਤੂੰ ਮਸਤ ਹੋ ਜਾ ਜੇ ਨਾਮ ਦੇ ਰਸ ਨੂੰ ਚਖਣੇ ਮੈਂ ਅਰਜ਼ ਕਰ ਰਿਹਾ ਸੁਹਾਗਣੀਆਂ ਨੇ ਗੁਰਮੁਖਾਂ ਨੇ ਕਿਹਾ ਦੇਹ ਸਰੀਰ ਨਿਰਬਲ ਹੋ ਰਿਹਾ ਹੈ ਤੂੰ ਨਾਮ ਦੇ ਰਸ ਨੂੰ ਚੱਖ ਲੈ ਹੁਣ ਆਮ ਤੌਰ ਤੇ ਸਾਡੀ ਜ਼ਬਾਨ ਚਾਰ ਤਰ੍ਹਾਂ ਦੇ ਰਸ ਚੱਖਦੀ ਰਸਨਾ ਮਿੱਠਾ ਸਲੂਣਾ ਤੇ ਖੱਟਾ ਤੇ ਚੌਥਾ ਰਸ ਹੁੰਦਾ ਜਦੋਂ ਅਸੀਂ ਤਿਆਰ ਕਰਨੇ ਆ ਮਸਾਲੇ ਪਾ ਕੇ ਇਹਦੇ ਵਿੱਚੋਂ ਸਵਾਦ ਆਵੇ ਤੇ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਪੜਿਆ ਗੁਰੂ ਗ੍ਰੰਥ ਸਾਹਿਬ ਦਾ ਸ੍ਰੀ ਰਾਗ ਅਸੀਂ ਇੱਕ ਪੰਕਤੀ ਆਮ ਤੌਰ ਤੇ ਪੜ੍ਹਨੇ ਹੁੰਦੇ ਆ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਇਹਦਾ ਅਰਥ ਹੈ ਭਰਾਵਾ ਉਹ ਚੀਜ਼ ਤੇਰੇ ਲਈ ਖਾਣੀ ਮੁਬਾਰਕ ਏ ਜਿਹਦੇ ਨਾਲ ਤੈਨੂੰ ਨਾਮ ਚੇਤੇ ਆਵੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿੱਤ ਖਾਧਾ ਤਨ ਪੀੜੀਐ ਜਿਹਦੇ ਖਾਣ ਨਾਲ ਤੇਰੇ ਤਨ ਨੂੰ ਰੋਗ ਲੱਗ ਜਾਏ ਮਨ ਮੈਂ ਚੱਲੇ ਵਿਕਾਰ ਜਿਹਦੇ ਖਾਣ ਨਾਲ ਤੇਰਾ ਮਨ ਵਿਕਾਰੀ ਹੋ ਜਾਏ ਹੈ ਗੁਰੂ ਕੇ ਸਿੱਖਾ ਉਸ ਚੀਜ਼ ਨੂੰ ਤੂੰ ਕਦੀ ਭੁੱਲ ਕੇ ਨਾ ਖਾਏ ਹੁਣ ਅਸੀਂ ਤਾਂ ਅਜੇ ਨਾਮ ਦਾ ਰਸ ਕਿੱਥੇ ਚੱਖਣੇ ਅਜੇ ਇਸੇ ਮਸਲੇ ਵਿੱਚ ਹੀ ਪਏ ਹੋਇਆ ਆਹ ਚੀਜ਼ ਖਾਣੀ ਚਾਹੀਦੀ ਹੈ ਕਿ ਨਹੀਂ ਹੱਦ ਹੋ ਗਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਨਾ ਜਦੋਂ ਇਹ ਪੰਕਤੀ ਅਸੀਂ ਇੰਨੀ ਕੁ ਪੜ੍ਹਦੇ ਹਾਂ ਬਾਬਾ ਹੋਰ ਖਾਣਾ ਖੁਸ਼ੀ ਕੁਵਾਰ ਪਰ ਇਹਦੀਆਂ ਪਹਿਲੀਆਂ ਜਿਹੜੀਆਂ ਪੰਕਤੀਆਂ ਨੇ ਕਦੀ ਉਹ ਪੜ੍ਹ ਕੇ ਦੇਖੋ ਸਾਹਿਬ ਨੇ ਉੱਤਰ ਬੜਾ ਸੋਹਣਾ ਦਿੱਤਾ ਮੈਂ ਇੱਕ ਦਿਨ ਉੱਥੇ ਅਰਜ਼ ਕੀਤੀ ਸਨੋਜੇ ਕਿ ਅਸੀਂ ਜਪਜੀ ਸਾਹਿਬ ਦੀ ਬਾਣੀ ਪੜ੍ਹਨੀ ਸਾਹਿਬ ਕਹਿੰਦੇ ਤੀਰਥ ਵਿੱਚ ਇਸ਼ਨਾਨ ਕਰ ਉੱਥੇ ਤੁਕ ਪੜ੍ਹਦਿਆਂ ਪੜ੍ਹਦਿਆਂ ਸਾਹਿਬ ਨੇ ਉਦਨ ਕਿਰਪਾ ਕੀਤੀ ਇਸ਼ਨਾਨ ਕਿਵੇਂ ਕਰੀਏ ਹਜ਼ੂਰ ਨੇ ਇੱਕ ਗੱਲ ਕੀ ਕਹਿਣ ਲੱਗੇ ਸੁਣਨਾ ਜਿਹੜਾ ਨਾ ਬਾਣੀ ਇਹ ਇਸ ਤਰ੍ਹਾਂ ਕਿ ਜਿਵੇਂ ਆਪਾਂ ਕਿਸੇ ਸਰੋਵਰ ਦੇ ਨੇੜੇ ਜਾਣਾ ਧਿਆਨ ਰੱਖੀ ਉਸ ਤੋਂ ਬਾਅਦ ਮੰਨਣਾ ਇਸ ਤਰ੍ਹਾਂ ਕਿ ਜਿਵੇਂ ਆਪਾਂ ਉਸ ਸਰੋਵਰ ਦੇ ਵਿੱਚ ਵਸਤਰ ਉਤਾਰ ਕੇ ਪਾਣੀ ਦੇ ਅੰਦਰ ਪ੍ਰਵੇਸ਼ ਕਰਦੇ ਹਾਂ ਕਈ ਵਾਰੀ ਬੰਦਾ ਵਸਤਰ ਲਾ ਕੇ ਪਾਣੀ ਪਿੰਡੇ ਉੱਤੇ ਪਾ ਵੀ ਲਏ ਤੇ ਮਿੱਟੀ ਇੰਨੀ ਲੱਗੀ ਹੁੰਦੀ ਹੈ ਨਹਾਉਣ ਤੋਂ ਬਾਅਦ ਮਿੱਟੀ ਫਿਰ ਚਮਕੀ ਜਾਂਦੀ ਸਾਹਿਬ ਕਹਿੰਦੇ ਨੇ ਸੁਣਨਾ ਸਰੋਵਰ ਦੇ ਨੇੜੇ ਜਾਣਾ ਹੈ ਮੰਜ਼ਲ ਨਹੀਂ ਮੰਨਣਾ ਸਰੋਵਰ ਦੇ ਪਾਣੀ ਵਿੱਚ ਪ੍ਰਵੇਸ਼ ਕਰਨਾ ਹੈ ਤੇ ਜਦੋਂ ਤੂੰ ਮੰਨ ਕੇ ਆਪਣੇ ਹਿਰਦੇ ਵਿੱਚ ਪ੍ਰੇਮ ਕਰੇਗਾ ਤੇ ਉਦੋਂ ਹੱਥ ਮਾਰ ਕੇ ਇਸ ਮੈਲ ਨੂੰ ਲਾਹਣਾ ਹੈ ਤੇ ਜਦੋਂ ਪ੍ਰੇਮ ਕਰੇਗਾ ਸੱਜਣਾ ਉਦੋਂ ਤੇਰਾ ਅੰਦਰ ਹੀ ਤੀਰਥ ਬਣ ਜਾਣਾ ਹਜ਼ੂਰ ਦੀ ਬਾਣੀ ਦਾ ਬਚਨ ਅਸੀਂ ਪੜ੍ਹਨੇ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨਾ ਉਹ ਖੈਰ ਮੈਂ ਅਰਜ਼ ਕਰ ਰਿਹਾ ਸਤਿਗੁਰੂ ਨੂੰ ਪੁੱਛਿਆ ਦਾਤਾ ਜੀ ਅੰਦਰ ਦਾ ਰਸ ਕਿਵੇਂ ਆਵੇ ਹਜ਼ੂਰ ਨੇ ਬੜੇ ਪਿਆਰੇ ਬਚਨ ਕਹੇ ਕਹਿੰਦੇ ਨੇ ਤੂੰ ਮਿੱਠੇ ਵਿੱਚ ਸਵਾਦ ਲੈਣਾ ਚਾਹੁੰਦਾ ਨਾ ਆ ਮੈਂ ਤੈਨੂੰ ਬਾਣੀ ਵਿੱਚੋਂ ਦੱਸਣਾ ਵਾ ਕਿ ਮਿੱਠੇ ਦਾ ਸਵਾਦ ਕਿਵੇਂ ਆਵੇਗਾ ਤੂੰ ਨਮਕੀਨ ਦਾ ਸਵਾਦ ਮੰਨਣਾ ਚਾਹੁੰਦਾ ਆ ਮੈਂ ਤੈਨੂੰ ਦੱਸਾਂ ਕਿ ਬਾਣੀ ਵਿੱਚੋਂ ਨਮਕੀਨ ਦਾ ਸਵਾਦ ਕਿਵੇਂ ਮਿਲਦਾ ਹੈ ਤੂੰ ਖਿਤਾਸ ਦੇ ਰਸ ਨੂੰ ਮੰਨਣਾ ਚਾਹੁੰਦਾ ਮੈਂ ਆ ਤੈਨੂੰ ਦੱਸਾਂ ਬਾਣੀ ਵਿੱਚੋਂ ਖੱਟਾ ਰਸ ਕਿਵੇਂ ਮਿਲਦਾ ਤੂੰ ਚਾਹੁੰਦਾ ਕਿ ਮੈਂ ਮਸਾਲੇ ਪਾ ਕੇ ਭੋਜਨ ਛਕਾਂ ਆ ਮੈਂ ਤੈਨੂੰ ਦੱਸਾਂ ਕਿ ਇਹ ਰਸ ਵਿੱਚ ਮਸਾਲਾ ਕਿਹੜਾ ਪਾਉਣਾ ਤੂੰ ਚਾਹੁੰਦਾ ਮੈਨੂੰ 36 ਪ੍ਰਕਾਰ ਦਾ ਭੋਜਨ ਮਿਲੇ ਆ ਮੈਂ ਤੈਨੂੰ 36 ਪ੍ਰਕਾਰ ਦਾ ਭੋਜਨ ਵੀ ਪਰੋਸ ਕੇ ਦੱਸਣਾ ਹੁਣ ਜੇ ਇਹ ਤੁਕਾਂ ਪੜ੍ਹ ਕੇ ਵੀ ਸਿੱਖ ਸੋਚੀ ਜਾਏ ਕੀ ਖਾਣਾ ਕੀ ਨਹੀਂ ਹਜ਼ੂਰ ਦਾ ਸ਼ਬਦ ਆਰੰਭ ਹੁੰਦਾ ਹੈ ਸਭ ਰਸ ਮਿੱਠਾ ਮੰਨੇ ਇੱਥੇ ਨੰਨੇ ਨੂੰ ਸਿਹਾਰੀਏ ਮੰਨੇ ਕਹਿੰਦੇ ਨੇ ਅਸਲ ਵਿੱਚ ਮਿਠਾਸ ਦਾ ਰਸ ਉਦਣ ਆਵੇਗਾ ਜਿੱਦਣ ਸੰਗਤ ਵਿੱਚ ਗੁਰੂ ਕੇ ਸ਼ਬਦ ਨੂੰ ਸੁਣ ਕੇ ਮੰਨ ਲਵੇਗਾ ਮਿਠਾਸ ਮੰਨਣ ਵਿੱਚ ਹੀ ਇਹੀ ਕਾਰਨ ਕਿ ਜਦੋਂ ਭਾਣਾ ਮੰਨਣ ਦੀ ਗੱਲ ਕਹੀ ਤੇ ਭਾਣੇ ਨਾਲ ਸ਼ਬਦ ਮਿੱਠਾ ਜੋੜਿਆ ਕਿਉਂਕਿ ਮੰਨਣ ਵਿੱਚ ਮਿਠਾਸ ਹੈ ਸਾਹਿਬ ਕਹਿੰਦੇ ਨੇ ਸਭ ਰਸ ਮਿੱਠਾ ਮੰਨੇ ਸਾਰੇ ਰਸ ਮਿੱਠੇ ਉਹ ਨੇ ਜਿੱਦਣ ਤੂੰ ਆਪਣੇ ਬਾਬੇ ਦੀ ਬਾਣੀ ਨੂੰ ਮੰਨ ਲਏਗਾ ਅਗਲੀ ਪੰਕਤੀ ਸੁਣਿਆ ਜਦੋਂ ਤੂੰ ਕੰਨਾਂ ਨਾਲ ਸੁਣੇਗਾ ਨਾ ਤੇ ਹਜ਼ੂਰ ਨੇ ਅਗਲਾ ਸ਼ਬਦ ਵਰਤਿਆ ਸਾਲੂਣੇ ਸਾਲੂਣੇ ਦਰਦ ਨਾ ਨਮਕੀਨ ਵਾਲੇ ਜੇ ਮੰਨੇ ਨਹੀਂ ਨਾ ਜਿੱਦਣ ਸੁਣ ਲਵੇਗਾ ਪਿਆਰਿਆ ਉਦਣ ਤੈਨੂੰ ਨਮਕੀਨ ਵਰਗਾ ਸਵਾਦ ਮਿਲਣਾ ਜਿਹੜਾ ਤੂੰ ਨਮਕੀਨ ਦਾ ਸਵਾਦ ਰਸਣਾ ਨਾਲ ਚੱਖਣਾ ਉਹ ਸੱਜਣਾ ਤੈਨੂੰ ਸੁਣਨ ਵਿੱਚੋਂ ਮਿਲ ਜਾਣਾ ਸਭ ਰਸ ਮਿੱਠਾ ਮੰਨਿਆ ਸੁਣਿਆ ਸਾਲੂਣੇ ਅੱਗੇ ਕਹਿੰਦੇ ਨੇ ਖੱਟ ਤੁਰਸੀ ਖੱਟ ਦਰ ਤੇ ਖਟਾਸ ਵਾਲੇ ਜਿਹੜੇ ਪਦਾਰਥ ਨੇ ਮੁੱਖ ਬੋਲਣਾ ਜਦੋਂ ਤੂੰ ਸੁਣ ਲਏਗਾ ਸੁਣ ਕੇ ਅੱਗੇ ਸਾਹਿਬ ਕਹਿੰਦੇ ਨੇ ਮਾਰਨ ਨਾਦ ਕੀਏ ਇੱਥੇ ਮਾਰਨ ਦਾ ਅਰਥ ਮਾਰਨਾ ਨਹੀਂ ਇੱਥੇ ਮਾਰਨ ਦਾ ਅਰਥ ਹੈ ਮਸਾਲਾ ਅੱਗੇ ਸ਼ਬਦ ਹੈ ਨਾਦ ਕੀਏ ਨਾਦ ਦਾ ਅਰਥ ਇੱਥੇ ਆਵਾਜ਼ ਨਹੀਂ ਨਾਦ ਦਾ ਅਰਥ ਹੈ ਕੀਰਤਨ ਜਿਹੜੇ ਤੂੰ ਮਸਾਲੇ ਲਾ ਕੇ ਭੋਜਨ ਦਾ ਸਵਾਦ ਮਾਣਨਾ ਕਦੀ ਗੁਰੂ ਬਾਬੇ ਦੀ ਬਾਣੀ ਤੇ ਕੀਰਤਨ ਵਿੱਚ ਜੁੜ ਇਹ ਕੀਰਤਨ ਹੀ ਤੇਰੇ ਵਾਸਤੇ ਮਸਾਲਾ ਬਣ ਜਾਏਗਾ ਸਭ ਰਸ ਮਿੱਠਾ ਮੰਨਿਆ ਸੁਣਿਆ ਸਾਲੋਣਾ ਖਾ ਤੁਰਸੀ ਮੁੱਖ ਬੋਲਣਾ ਮਾਰਨ ਨਾਦ ਕੀਏ ਅੱਗੇ ਸਾਹਿਬ ਕਹਿੰਦੇ ਨੇ ਛੱਤੀ ਅੰਮ੍ਰਿਤ ਭਾਉ ਏਕ ਜੇ ਤੂੰ ਇੱਕ ਨੂੰ ਪ੍ਰੇਮ ਕਰੇਗਾ ਤੇ 36 ਪਦਾਰਥਾਂ ਵਰਗਾ ਸਵਾਦ ਮਿਲਣਾ 36 ਅੰਮ੍ਰਿਤ ਭਾਉ ਏਕ ਜਾਂ ਕੋ ਨਦਰ ਕਰੇ ਉਸ ਤੋਂ ਬਾਅਦ ਸਾਹਿਬ ਕਹਿੰਦੇ ਨੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਦਾ ਤਨ ਪੀੜੀਆ ਮਨ ਮੈਂ ਚਲੈ ਵਿਕਾਰ ਹਜ਼ੂਰ ਕਹਿੰਦੇ ਨੇ ਤੂੰ ਨਾਮ ਦੇ ਰਸ ਨੂੰ ਚੱਖ ਨਾਮ ਦੇ ਸਵਾਦ ਨੂੰ ਮਾਣ ਤੇ ਜਦੋਂ ਕਿਸੇ ਨੂੰ ਨਾਮ ਦਾ ਰਸ ਆ ਜਾਏ ਫਿਰ ਗੁਰੂ ਗ੍ਰੰਥ ਸਾਹਿਬ ਇੱਕ ਬਚਨ ਕਰਦੇ ਨੇ ਹਜ਼ੂਰ ਕਹਿੰਦੇ ਨੇ ਰਾਰਾ ਰਸ ਨਿਰਸ ਕਰ ਜਾਂਦੇ ਆ ਜਿਹੜੇ ਦੁਨੀਆਂ ਦੇ ਰਸ ਸਮਝਦਾ ਸਨ ਸਭ ਕੁਝ ਇਹ ਵੇ ਕਬੀਰ ਸਾਹਿਬ ਕਹਿੰਦੇ ਨੇ ਹੁਣ ਇਹ ਨਿਰਸ ਹੋ ਗਏ ਨੇ ਫੋਕੇ ਨੇ ਖੋਏ ਨਿਰਸ ਜਦੋਂ ਦੁਨੀਆਂ ਦੇ ਰਸ ਫੋਕੇ ਹੋ ਗਏ ਸੋ ਰਸ ਪਹਿਚਾਨਿਆ ਨਾਮ ਦੇ ਰਸ ਨੂੰ ਪਹਿਚਾਣਿਆ ਕਹਿਣ ਲੱਗੇ ਰਾਹ ਰਾਹ ਰਸ ਨਿਰਸ ਕਰ ਜਾਣਿਆ ਹੋਏ ਨਿਰਸ ਸੋ ਰਸ ਪਹਿਚਾਨਿਆ ਇਹ ਰਸ ਛਾਡੇ ਉਹ ਰਸ ਆਵਾ ਕਹਿਣ ਲੱਗੇ ਉਹ ਰਸ ਪੀਆ ਇਹ ਰਸ ਨਹੀਂ ਭਾਵਾ ਹੁਣ ਨਾਮ ਵਰਗਾ ਸਵਾਦ ਕਿੱਥੋਂ ਮਿਲਣਾ ਕਦੀ ਤੱਕੋ ਜਦੋਂ ਸਿੱਖ ਦਾ ਅੰਦਰ ਚਿੱਕ ਜਾਂਦਾ ਗੁਰੂ ਗੁਰੂ ਜਪਦਾ ਤੇ ਇਹਦੇ ਅੰਦਰ ਨੂੰ ਕਿੰਨਾ ਕੁ ਸਕੂਨ ਮਿਲਦਾ ਕਿੱਥੇ ਕਾਬਲ ਦੀ ਧਰਤੀ ਏ ਤੇ ਕਿੱਥੇ ਕੀਰਤਪੁਰ ਦੀਆਂ ਪਹਾੜੀਆਂ ਨੇ ਗੁਰੂ ਹਰ ਰਾਇ ਸਾਹਿਬ ਅੱਜ ਦੀਵਾਨ ਸਜਿਆ ਚੌਂਕੜਾ ਮਾਰ ਕੇ ਬੈਠੇ ਨੇ ਅਰਦਾਸ ਵੀ ਹੋ ਗਈ ਏ ਕੀਰਤਨ ਦੀ ਸਮਾਪਤੀ ਵੀ ਹੋ ਗਈ ਏ ਪਰ ਮੇਰੇ ਧੰਨ ਗੁਰੂ ਹਰ ਰਾਇ ਸਾਹਿਬ ਜੀ ਉਸੇ ਤਰ੍ਹਾਂ ਟਿਕੇ ਸਿੱਖ ਲੰਗਰ ਵੀ ਤਿਆਰ ਕਰ ਚੁੱਕੇ ਨੇ ਦੁਪਹਿਰ ਲੰਘ ਗਈ ਦੁਪਹਿਰ ਢਲ ਚੁੱਕੀ ਏ ਲੋਹੜਾ ਵੇਲਾ ਹੋ ਗਿਆ ਸ਼ਾਮ ਪੈ ਗਈ ਤੇ ਜਦੋਂ ਸੂਰਜ ਛਿਪਣ ਲੱਗਾ ਹੈ ਤੇ ਉਦਣ ਗੁਰੂ ਹਰ ਰਾਇ ਸਾਹਿਬ ਜੀ ਆਪਣੇ ਆਸਣ ਤੋਂ ਉੱਠ ਖਲੋਤੇ ਨੇ ਤੇ ਸੇਵਾਦਾਰ ਨੇ ਪੁੱਛ ਲਿਆ ਦਾਤਾ ਜੀ ਅੱਜ ਸਾਰਾ ਦਿਨ ਚੌਂਕੜੇ ਵਿੱਚ ਬੈਠੇ ਤੁਸੀਂ ਤਾਂ ਆਪਣਾ ਹਰ ਇੱਕ ਦਿਨ ਦਾ ਨੇਮ ਸਮੇਂ ਸਿਰ ਨਿਭਾਉਂਦੇ ਹੋ ਪਰ ਸਤਿਗੁਰੂ ਅੱਜ ਲੰਗਰ ਵੀ ਤਿਆਰ ਹੋਇਆ ਦੀਵਾਨ ਦੀ ਸਮਾਪਤੀ ਹੋ ਗਈ ਪਰ ਅੱਜ ਉੱਠੇ ਕਿਉਂ ਨਹੀਂ ਹਜ਼ੂਰ ਨੇ ਇੱਕ ਗੱਲ ਕਹੀ ਸੀ ਸਿੱਖਾਂ ਉੱਠਦਾ ਕਿਵੇਂ ਕਹਿਣ ਲੱਗੇ ਪਕੜੀਏ ਇੰਨਾ ਘੁੱਟ ਕੇ ਸੀ ਉੱਠਣ ਨਹੀਂ ਦਿੱਤਾ ਪੁੱਛਿਆ ਪਕੜਿਆ ਕਿੰਨੇ ਤੇ ਹਜ਼ੂਰ ਨੇ ਕਿਹਾ ਕਾਬਲ ਦੀ ਧਰਤੀ ਤੇ ਇੱਕ ਗੁਰੂ ਕਾ ਮਸਾਂਧੀ ਜਿਹਦਾ ਨਾਮ ਹੀ ਭਾਈ ਗੋਇੰਦਾ ਅੱਜ ਅੰਮ੍ਰਿਤ ਵੇਲੇ ਪਤਾ ਨਹੀਂ ਇੰਨੇ ਬੈਰਾਗ ਵਿੱਚ ਆਇਆ ਹੀ ਜਦੋਂ ਉਹਨੇ ਜਪਜੀ ਸਾਹਿਬ ਦੀ ਬਾਣੀ ਆਰੰਭ ਕੀਤੀ ਏ ਤੇ ਇਹਨਾਂ ਤੁਕਾਂ ਤੇ ਆ ਗਿਆ ਸੀ ਨਾ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਕਹਿਣ ਲੱਗੇ ਇੰਨਾ ਕੁ ਅੰਦਰ ਟਿਕ ਗਿਆ ਉਹਨੇ ਚਰਨਾਂ ਦਾ ਧਿਆਨ ਟਿਕਾ ਲਿਆ ਇੰਨੇ ਕੁ ਰਸ ਵਿੱਚ ਮਸਤ ਹੋ ਗਿਆ ਉਹਨੇ ਮੇਰੇ ਚਰਨ ਘੁੱਟ ਕੇ ਪਕੜ ਲਏ ਸਵੇਰ ਦਾ ਉਹ ਚੌਂਕੜੇ ਵਿੱਚ ਬੈਠੇ ਸੱਜਣਾ ਜੇ ਉਹ ਚਰਨ ਛੱਡਦਾ ਤੇ ਮੈਂ ਉੱਠਦਾ ਨਾ ਪਰ ਇਹਦੇ ਰਸ ਨੂੰ ਤਾਂ ਉਹੀ ਜਾਣ ਸਕਦਾ ਜਿਹਨੇ ਇਸ ਰਸ ਨੂੰ ਮਾਣਿਆ ਹੋਵੇ ਗੁਰੂ ਤੇਗ ਬਹਾਦਰ ਜੀ ਕਿੰਨੇ ਬੜਾ ਦੁੱਖ ਏ ਸਿਰ ਕੰਪਿਓ ਸਿਰ ਕੰਬਦਾ ਪਿਆ ਪੱਗ ਡਗਮਗੇ ਪੈਰ ਲੜਖੜਾਉਂਦੇ ਪਏ ਨੇ ਨੈਣ ਜੋਤ ਤੇ ਹੀਨ ਤੇ ਅੱਖਾਂ ਦੀ ਜੋਤ ਬੁੱਝ ਚੁੱਕੀ ਏ ਧਿਆਨ ਰੱਖਣਾ ਮਨੁੱਖ ਮੰਜ਼ਿਲ ਤੇ ਤੁਰਦਾ ਹੋਵੇ ਤੇ ਕਿਸੇ ਗੱਡੀ ਦਾ ਆਸਰਾ ਲਏ ਤੇ ਜੇ ਅਜੇ ਮੰਜ਼ਿਲ ਆਈ ਵੀ ਨਾ ਹੋਵੇ ਤੇ ਗੱਡੀ ਦੇ ਜਿਹੜੇ ਟਾਇਰ ਨੇ ਉਹ ਪਾਟ ਜਾਣ ਜਾਂ ਉਹਦਾ ਇੰਜਣ ਸਦਾ ਲਈ ਜਾਮ ਹੋ ਜਾਏ ਤੇ ਉਸ ਬੰਦੇ ਦੀ ਹਾਲਤ ਕਿੰਨੀ ਤਰਸਯੋਗ ਹੋਵੇਗੀ ਜਿਹੜਾ ਮੰਜ਼ਿਲ ਤੇ ਪਹੁੰਚਣ ਤੋਂ ਪਹਿਲਾਂ ਹੀ ਆਪਣਾ ਸਭ ਕੁਝ ਤਬਾਹ ਕਰ ਲਵੇ ਸਾਹਿਬ ਕਹਿੰਦੇ ਨੇ ਸੋਚ ਕਦੀ ਤੇਰੇ ਤੇ ਅਵਸਥਾ ਆਉਣੀ ਏ ਕਦੀ ਤੇਰੇ ਤੇ ਸਮਾਂ ਆਉਣਾ ਜਿੱਦਣ ਸਿਰ ਕੰਪਿਓ ਪੱਗ ਡਗਮਗੇ ਨੈਣ ਜੋਤ ਤੇ ਹੀਨ ਅੱਖਾਂ ਦੀ ਜੋਤ ਬੁੱਝ ਜਾਣੀ ਏ ਸਿਰ ਕੰਬਣਾ ਪੈਰ ਜਿਹੜੇ ਨੇ ਲੜ ਖੜਾਣੇ ਨੇ। ਸਾਹਿਬ ਕਹਿੰਦੇ ਨੇ ਕਹੋ ਨਾਨਕੇ ਬਿਦ ਭਈ ਤਉ ਨਾ ਹਰ ਅਸਲੀਨ। ਇਹੋ ਜਿਹੀ ਅਵਸਥਾ ਆ ਗਈ ਪਰ ਨਾਮ ਦੇ ਰਸ ਨੂੰ ਚੱਖਿਆ ਨਹੀਂ। ਹਜ਼ੂਰ ਕਹਿੰਦੇ ਨੇ ਦੇਖ ਨਾਮ ਦੇ ਰਸ ਤੋਂ ਬਿਨਾਂ ਪਾਰ ਉਤਾਰਾ ਨਹੀਂ। ਜਦੋਂ ਨਾਮ ਦੇ ਸਵਾਦ ਨੂੰ ਚੱਖੇਗਾ, ਪਰ ਹਾਂ ਬੇਮੁਖ ਬੰਦਾ ਕਦੀ ਇਸ ਸਵਾਦ ਨੂੰ ਚੱਖ ਨਹੀਂ ਜੇ ਸਕਦਾ। ਭਾਈ ਗੁਰਦਾਸ ਨੇ ਐਵੇਂ ਨਹੀਂ ਸੀ ਕਿਹਾ, ਕਹਿਣ ਲੱਗੇ ਗੁੱਜਰ ਗਾਵਾਂ ਮੱਝਾਂ ਨੂੰ ਪਾਲਦਾ, ਕਮਾਲ ਦੀ ਗੱਲ ਉਹ ਜਾਂਦਾ ਅੰਮ੍ਰਿਤ ਵਰਗਾ ਦੁੱਧ ਲੈ ਕੇ ਸ਼ਹਿਰ ਅੰਦਰ ਵੇਚਦਾ ਦੁੱਧ, ਏ ਹੱਦ ਹੋ ਗਈ ਅੰਮ੍ਰਿਤ ਵਰਗਾ ਦੁੱਧ ਭਾਂਡੇ ਭਰ ਕੇ ਵੇਚ ਕੇ ਲੈ ਕੀ ਆਇਆ ਖਲ ਤੇ ਸੂੜੀ, ਖਲ ਵਿੱਚੋਂ ਵੀ ਰਸ ਨਿਕਲ ਚੁੱਕਾ ਤੇਲ ਨਿਕਲਿਆ, ਤੇ ਜਿਹੜੀ ਸੂੜੀ ਲੈ ਕੇ ਆਉਂਦਾ ਛੋਲਿਆਂ ਦੇ ਉੱਪਰ ਵਾਲਾ ਜਿਹੜਾ ਛਿਲਕਾ ਹੈ, ਕਹਿਣ ਲੱਗੇ ਉਹ ਵੀ ਬੇਰਸਾ ਹੈ, ਖਲ ਵੀ ਬੇਰਸੀ ਏ। ਉਹ ਬੰਦਾ ਉਸ ਗੁੱਜਰ ਦੀ ਤਰ੍ਹਾਂ ਜਿਹਨੇ ਸਜਣੋ ਆਪਣੇ ਦੁੱਧ ਵਰਗੇ ਕੀਮਤੀ ਸਵਾਦ ਜਿਹੜੇ ਨੇ ਉਹ ਵੇਚ ਦਿੱਤੇ ਤੇ ਦੁਨੀਆਂ ਤੋਂ ਤੁਰ ਲੱਗਿਆ, ਕੇਵਲ ਵਕਾਰਾਂ ਦੀ ਸੂੜੀ ਲੈ ਕੇ ਤੁਰੇ, ਕੇਵਲ ਖਲ ਲੈ ਕੇ ਤੁਰਿਆ। ਤੇ ਭਾਈ ਸਾਹਿਬ ਕਹਿੰਦੇ ਨੇ ਉਹ ਬੇਰਸਾ ਬੰਦਾ ਇਸ ਤਰ੍ਹਾਂ ਕਿ ਜਿਵੇਂ ਕਿਸੇ ਬਾਂਦਰ ਦੇ ਗਲ ਵਿੱਚ ਕੀਮਤੀ ਹੀਰਾ ਪਾ ਦਿੱਤਾ ਹੋਵੇ ਪਰ ਉਸ ਝੱਲੇ ਨੂੰ ਪਤਾ ਹੀ ਕੋਈ ਨਹੀਂ, ਸਾਰੀ ਜ਼ਿੰਦਗੀ ਉਹ ਕੇਵਲ ਨੱਚਦਾ ਟੱਪਦਾ ਰਿਹਾ ਤੇ ਪਤਾ ਹੀ ਨਾ ਲੱਗਾ ਮੇਰੇ ਗਲੇ ਵਿੱਚ ਪਿਆ ਹੋਇਆ ਜਿਹੜਾ ਕੀਮਤੀ ਹੀਰਾ ਇਹਦੀ ਤਾਂ ਕੀਮਤ ਹੀ ਬਹੁਤ ਜ਼ਿਆਦਾ ਹੈ। ਭਾਈ ਸਾਹਿਬ ਕਹਿੰਦੇ ਨੇ ਦੇਖ ਸਮਾਂ ਨਿਕਲ ਗਿਆ ਪਰ ਅੰਦਰ ਦੇ ਰਸ ਨੂੰ ਚੱਖਿਆ ਨਹੀਂ। ਜਦੋਂ ਪਿਆਰਿਓ ਅੰਦਰ ਦਾ ਰਸ ਹੁੰਦਾ ਹੈ ਉਦੋਂ ਆਵਾਜ਼ ਅੰਦਰ ਤਬਦੀਲੀ ਏ, ਬੰਦਾ ਬੋਲਦਾ ਘਾਟੇ। ਜਦੋਂ ਅੰਦਰ ਦਾ ਰਸ ਹੁੰਦਾ ਹੈ ਉਦੋਂ ਧਿਆਨ ਰੱਖਣਾ ਉਹਦੇ ਨੇਤਰਾਂ ਦੀ ਤਬਦੀਲੀ ਏ, ਉਹ ਆਪਣੀ ਗਿਰਵਾਣ ਵੀ ਝਾਤੀ ਮਾਰਦਾ। ਜਦੋਂ ਅੰਦਰ ਦਾ ਰਸ ਹੁੰਦਾ ਹੈ ਉਹਦੇ ਸੁਣ ਵਿੱਚ ਤਬਦੀਲੀ ਏ, ਉਹ ਸੁਣਦਾ ਨਾਮ ਏ। ਹਜ਼ੂਰ ਕਹਿੰਦੇ ਨੇ ਪਰ ਦੁੱਖ ਉਸ ਬੰਦੇ ਤੇ ਜਿਹਦਾ ਸਿਰ ਕੰਪਿਓ ਪੱਗ ਡਗਮਗੇ ਨੈਣ ਜੋਤ ਤੇ ਹੀਨ, ਕਹੋ ਨਾਨਕ ਇਹ ਬਿਦ ਪਈ ਤਉ ਨਾ ਹਰ ਰਸ ਲੀਨ। ਅੱਗੇ ਹਜ਼ੂਰ ਫਿਰ ਬਚਨ ਕਰਦੇ ਨੇ, ਕਹਿੰਦੇ ਨੇ ਜਿੱਤੀ ਖਾਤਰ ਤੂੰ ਨਾਮ ਰਸ ਨੂੰ ਤਿਆਗ ਦਿੱਤਾ। ਹੁਣ ਹਜ਼ੂਰ ਕਹਿੰਦੇ ਨੇ ਨਿਜ ਕਰ ਦੇਖਿਓ ਜਗਤ ਮੈਂ, ਕਹਿੰਦੇ ਨੇ ਮੈਂ ਦੁਨੀਆਂ ਨੂੰ ਨਿਜ ਕਰ ਦਰ ਤੇ ਮੇਰਾ ਨਿੱਜੀ ਤਜਰਬਾ, ਕਿਸੇ ਦੀ ਸੁਣੀ ਸੁਣਾਈ ਗੱਲ ਨਹੀਂ। ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀ, ਇਸ ਦੁਨੀਆਂ ਵਿੱਚ ਕੋਈ ਕਿਸੇ ਦਾ ਨਹੀਂ ਹੂੰ। ਸਾਹਿਬ ਕਹਿੰਦੇ ਨੇ ਨਾਨਕ ਥਿਰ ਹਰ ਭਗਤ ਹੈ, ਜੇ ਕਿਸੇ ਥਿਰ ਰਹਿਣਾ ਕੇਵਲ ਵਾਹਿਗੁਰੂ ਦੀ ਭਗਤੀ ਤੇ ਰਾਖੋ ਮਨ ਮਾਹੇ, ਉਸ ਸਿਮਰਨ ਨੂੰ ਆਪਣੇ ਮਨ ਵਿੱਚ ਟਿਕਾਲਾ, ਭਗਤੀ ਤੋਂ ਬਿਨਾਂ ਤੇਰੇ ਕਿਸੇ ਨੇ ਨਾਲ ਨਹੀਂ ਹੋ ਜਾਣਾ। ਗੁਰੂ ਨਾਨਕ ਸਾਹਿਬ ਦਾ ਨਾ ਇੱਕ ਬਚਨ ਆਉਂਦਾ ਹੈ ਤੇ ਤਿਲੰਗ ਰਾਗ ਦਾ ਪਹਿਲਾ ਸ਼ਬਦ ਹੈ, ਇਸ ਦੁਨੀਆਂ ਵਿੱਚ ਕੋਈ ਕਿਸੇ ਦਾ ਨਹੀਂ। ਹਜ਼ੂਰ ਨੇ ਬਾਣੀ ਵਿੱਚ ਹੀ ਕਿਹਾ, ਕਹਿਣ ਲੱਗੇ ਜੋ ਸੰਸਾਰੇ ਕੇ ਕੁਟੰਬ ਮਿੱਤਰ ਭਾਈ ਦੀਸੈ ਮਨ ਮੇਰੇ, ਉਹ ਮੇਰੇ ਮਨਾ ਜਿਹੜੇ ਸੰਸਾਰ ਵਿੱਚ ਪਰਿਵਾਰ ਇਹ ਰਿਸ਼ਤੇਦਾਰ ਸਾਥ ਸੰਬੰਧੀ ਦਿਸਦੇ ਨੇ ਨਾ, ਤੇ ਸਭ ਆਪਣੇ ਸਵਾਏ ਮਿਲਾਸਾ, ਇਹ ਤੈਨੂੰ ਇਸ ਕਰਕੇ ਮਿਲਦੇ ਨੇ ਤੇਰੀ ਗਰਜ਼, ਤੂੰ ਇਹਨਾਂ ਦੀ ਗਰਜ਼ ਪੂਰੀ ਕਰਨੀ ਏ, ਤੇਰੇ ਕੋਲ ਇਹਨਾਂ ਨੂੰ ਸਵਾਰਤ ਏ। ਜਿਸ ਦਿਨ ਉਨਕਾ ਸਵਾਏ ਹੋਏ ਨਾ ਆਸੈ, ਜਿਸ ਦਿਨ ਇਹਨਾਂ ਦਾ ਤੂੰ ਸਵਾਰਥ ਨਾ ਪੂਰਾ ਕੀਤਾ, ਤਿਸ ਦਿਨ ਨੇੜੇ ਉਹ ਨਾ ਝੁਕਾਸਾ, ਉਦਨ ਤੇਰੇ ਨੇੜੇ ਕਿਸੇ ਨੇ ਢੁਕਣਾ। ਇਸੇ ਕਰਕੇ ਹਜ਼ੂਰ ਨੇ ਕਿਹਾ ਸੀ, ਕਹਿਣ ਲੱਗੇ ਨਾਨਕ ਦੁਨੀਆਂ ਕੈਸੀ ਹੋਈ, ਦੁਨੀਆਂ ਨੂੰ ਕੀ ਹੋ ਗਿਆ, ਸਾਲਕ ਮਿੱਤ ਨਾ ਰਹੋ ਕੋਈ, ਇੱਥੇ ਸਾਲਕ ਦਰ ਤੇ ਸੰਤ। ਕਹਿਣ ਲੱਗੇ ਸੰਤ ਤਾਂ ਬੜੇ ਦੇਖੇ ਨੇ, ਕੋਈ ਸੱਜਣ ਸੰਤ ਨਹੀਂ ਮਿਲਦਾ ਜਿਹੜਾ ਮਾਇਆ ਤੋਂ ਉਪਰਾਮ ਹੋ ਕੇ ਕਹਿ ਕੇ ਜਗਿਆਸੂ ਮੈਂ ਤੈਨੂੰ ਵਾਹਿਗੁਰੂ ਦੇ ਦਰ ਤੱਕ ਲੈ ਕੇ ਜਾਣ। ਨਾਨਕ ਦੁਨੀਆਂ ਕੈਸੀ ਹੋਈ, ਸਾਲਕ ਮਿੱਤ ਨਾ ਰਹੋ ਕੋਈ, ਭਾਈ ਬੰਦੀ ਖੇਤ ਚੁਕਾਇਆ। ਕਹਿਣ ਲੱਗੇ ਕੋਈ ਕਿਸੇ ਦਾ ਭੈਣ ਕੋਈ ਭਰਾ ਨਹੀਂ ਜੇ, ਇੱਥੇ ਸੱਜਣੋ ਦੁਨੀਆਂ ਕਾਰਨ ਦੀਨ ਗਵਾਇਆ, ਲੋਕਾਂ ਨੇ ਦੁਨੀਆਂ ਪਿੱਛੇ ਲੈ ਕੇ ਜਿੰਨੇ ਨਾਮ ਨੇ ਨਾਲ ਤੁਰਨਾ ਸੀ ਉਹਨੂੰ ਵੀ ਗਵਾ ਦਿੱਤਾ। ਆ ਜੋਗੀਆਂ ਨੇ ਜਦੋਂ ਮੇਰੇ ਹਜ਼ੂਰ ਨੂੰ ਇੱਕ ਸਵਾਲ ਕੀਤਾ ਸੀ ਨਾ, ਜਦੋਂ ਹਜ਼ੂਰ ਸਿੱਧ ਸਿੱਧਾਂ ਨਾਲ ਗੋਸ਼ਟ ਕੀਤੀ, ਫਿਰ ਬਾਬੇ ਜਿੱਥੀ ਤਿਰਥਮੀ ਨਵਾਂ ਖੰਡ ਜਿੱਥੋਂ ਤੱਕ ਆਈ, ਫਿਰ ਚੜਿਆ ਜਾਏ ਸੁਮੇਰ ਪਰ ਸਿੱਧ ਮੰਡਲੀ ਨਗਰੀ ਆਈ, ਇੱਥੇ ਸਿੱਧਾਂ ਨੇ ਇੱਕ ਸਵਾਲ ਕੀਤਾ ਸੀ, ਸਿੱਧ ਪੁੱਛਣ ਸੁਣ ਬਾਲਿਆ ਮਾਤ ਲੋਕ ਵਿੱਚ ਕਿਆ ਵਰਤਾਰਾ, ਸਭ ਸਿੱਧੀਏ ਬੁੱਝਿਆ ਕੱਲ ਤਾਰਨ ਨਾਨਕ ਅਵਤਾਰਾ। ਕਹਿਣ ਲੱਗੇ ਬਾਬਾ ਨਾਨਕ ਜੀ ਥੱਲੇ ਕੀ ਕੁਝ ਭਾਣੇ ਵਾਪਰਦੇ ਨੇ, ਕਲਯੁਗ ਥੱਲੇ ਵਾਪਰਦਾ ਕੀ ਕੁਝ ਹੁੰਦਾ ਪਿਆ। ਹਜ਼ੂਰ ਨੇ ਕਲਯੁਗ ਦੀ ਪਰਿਭਾਸ਼ਾ ਬੜੀ ਸੋਹਣੀ ਦਿੱਤੀ, ਉਹਨਾਂ ਪੁੱਛਿਆ ਮਹਾਰਾਜ ਕਲਯੁਗ ਕੀ ਏ, ਕੀ ਕੋਈ ਥੱਲੇ ਵਾਪਰਦਾ, ਤੇ ਹਜ਼ੂਰ ਨੇ ਕਿਹਾ, ਕਹਿਣ ਲੱਗੇ ਸਿੱਧ ਜੀ ਕੱਲ ਆਈ ਉੱਤੇ ਮੂਹੀ ਖਾਜ ਹੋਆ ਮੁਰਦਾਰ ਗੁਸਾਈ, राजे पाप कमांदे उल्टी वार खेत को खाई, प्रजा अंधी ज्ञान बिन कूड़ कसात मुखों आलाई। कह लगे चेले साज बजाएंदे नचन गुरु गोबिंद पाई, सेवक बैठन घरां विच गुरु उठ घड़ी तनाड़े जाई। काजी होए रिश्वती बड़ी लैके हक गवाई, अगे हजूर ने एक गल कही। कह लगे के दाता जी चलो राजे रिश्वती ने पापी ने काजी रिश्वती ने जां जेड़े गुरु ने ओ लालची हो गए, आखिर परिवारां विच ते प्यार है ना। मेरे बाबे ने कहा नहीं ओ सजना, इस्त्री पुरखा दाम हित, इत्थे मरते इस्त्री दा प्यार भी रुपये ते खलोता ही। भावे आओ कथाओं जाई, जितो मर्जी रुपया कमा के लिया, केवल रुपया चाहिदा, इत्थे कोई किसे नूं नहीं व्यू करदा। इस्त्री पुरखा दाम हित, भावे आओ कथाओ जाई। बाबा जी कहन लगे वरत्या पाप सब जग माई, ते गुरु तेग बहादुर करन निज कर देखियो जगत में को काऊ को ना है। कोई किसे दा नहीं। हजूर दा तिलंग राग विच इक शब्द आउंदा है, आम तौर ते गुरमुख जद इन पढ़ते ने शब्द ए फारसी विच, हजूर ने बड़े प्यारे एदे विच बचन कीते, को काऊ को ना है, कोई किसे दा नहीं। शब्द आरंभ हुंदा यक अर्ध गुप्तम पेश तो दरगोश उन करतार, यक एक, हे मेरे अकाल पुरख मैं एक तेरे चरणा विच अरदास करना आ, ते मेरी बेनती नू कन दे के सुनी। यक अर्ध गुप्तम पेश तो दरगोश उन करतार, हक्का कबीर करीम तू बेऐब परवतगार। अगे किन्ने दुनिया मुकामे फानी, तहकीक दिल दानी, ऐ मेरे मना तू सच जान, दुनिया ने एक दिन बिड़सना। दुनिया मुकामे फानी, तहकीक दिल दानी, मम सर मुए अजराइल गिरफ्त है दिल हेज ना दानी। अगे साहब कहने कोई काऊ को नहीं। साहब कह लगे जन पिसर पदर बिरादरां, जन दर से स्त्री, पिसर दर से पुत्र, पदर दर से पिता, बिरादरां दर से सके भरा। जन पिसर पदर बिरादरा कस नेत, इना विचो कोई भी नहीं हूं। दस्तंगीर जदो तू डिगे ते दस्तंगीर दर ते जेड़ा तेरे डिगे हुए दे हाथ नू पकड़ के चुक लवे। जन पिसर पदर बिरादरा कस नेत दस्तंगीर। अगे साहब कहने आखिर व्यक्तम, आखिर व्यक्तम दर ते जदो अंतले समय मैं डिगा, जदो मौत ने मेनू ढालिया, आखिर व्यक्तम कस ना दर्द, इना विचो कोई नहीं आया। चू चू दर ते जदों स्वग तकबीर, तकबीर दर ते जदों मुर्दे दे दफनान लगया नमाज पढ़ी जाए। कहने जदों मेरे जनाजे दे नाल नमाज पढ़ी गई, मैं सोचदा रहा कोई ता मेरे खफर नू ला के कहेगा ना कि तू साडा असी तेरे नाल तुरने आ। उस दिन समझ पै गई इत्थे कोई किसे दा नहीं, अखीर दी नमाज मेरे अपनिया ने पढ़ी। तू स्वत तकबीर। साहब गुरु तेग बहादुर कह रहे ने कि निज कर देखियो जगत में को काऊ को नाही, कोई किसे दा नहीं। ते जेड़े अपने ने ओही ता कहंदे ने नू सवेरे कढ़ लो। भगत रविदास जी दा एक बचन हुंदा है, गुरु ग्रंथ साहब दा राग है सूही, शब्द आरंभ हुंदा है ऊंचे मंदर साल रसोई, शब्द है साल रसोई कथा शब्द है, साल रसोई दर ते रसोई घर रसोई खाना। गुरु ग्रंथ साहब इनू पाठ साल भी कह, साहब जी ने बचन किया उच्चे मंदर साल रसोई, उच्चे मकान होन ते सोहनी तेरे घर की रसोई होवे। कह लगे एक घड़ी पुन रहन ना होई, इना मंदरा विच एक घड़ी किसे ने तेनु नहीं रखना, क्योंकि निज कर देखियो जगत में को काम को नाही, एक घड़ी पुन रहन ना होई। उथे अगे बचन किया कहंदे ने जेड़े तेरे भरा ने रिश्तेदार ने पुत्र धियां ने जदों मौत होई भाई बंद, इधर ते भरा ते रिश्तेदार भी मंगा लै गए चिट्ठियां पा के स्नेह भेज के, कुटंब परिवार दे लोग भी आ गए, सहेरा सहेरा दर ते जेड़े साथी मित्र रोज तेरे नाल काम धंधा करते सन ओ भी आ गए। ते उन्हां विचों किसे ने आके नहीं कहा कि सजना तू उठ को तेरी थां ते मैं मरन नूं तैयार हां। सारे इकट्ठे होके कह लगे हुण सूरज छिपन तो पहला पहला इहदा संस्कार कर दिओ, क्योंकि सूरज छिपन तो बाद संस्कार करना चंगा नहीं हुंदा। हिंदुस्तान अंदर खास करके वैसे कानून बने हैं कि सूरज छिपन तो पहला पहला बंदा शमशान घाट विच फूकिया जाए। कहन लगे भाई बंद कटंब सुहेरा, ਓਏ ਪੀਕਾ ਲਾਗੇ ਕਾਲ ਸਵੇਰਾ, ਉਹ ਵੀ ਕਹਿਣ ਲੱਗੇ ਸਵੇਰੇ ਕੱਢੋ। ਅੱਗੇ ਪੁੱਛਿਆ ਧਰਮ ਦੀ ਘਰ ਵਾਲੀ, ਕਹਿਣ ਲੱਗੇ ਘਰ ਕੀ ਨਾਰ ਉਰੇ ਤਨ ਲਾਗੀ, ਉਹਨੇ ਆਪਣੀ ਕੀ ਬੰਨਾ ਸੀ ਉਹ ਤੋਂ ਭੂਤ ਭੂਤ ਕਰ ਭਾਗੀ। ਕਹਿਣ ਲੱਗੇ ਕਹਿ ਰਵਿਦਾਸ ਸਭੈ ਜਗ ਲੁੱਟਿਆ, ਦੁਨੀਆਂ ਲੁੱਟੀ ਗਈ ਇਸੇ ਤੇ ਮਾਣ ਕਰਕੇ ਸਾਡਾ ਕੋਈ ਹੈ। ਕਹਿਣ ਲੱਗੇ ਹਮ ਤੋ ਇੱਕ ਰਾਮ ਕਹਿ ਛੁੱਟਿਆ, ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂੰ ਕੋ ਨਾਹੀਂ। ਸਾਹਿਬ ਕਹਿੰਦੇ ਨਾਨਕ ਫਿਰ ਹਰ ਭਗਤ ਹੈ ਤੇ ਰਾਖੋ ਮਨਮਾਏ, ਇੱਕ ਭਗਤੀ ਫੇਰੀ ਜਿਨ੍ਹੇ ਤੇਰੇ ਨਾਲ ਜਾਣਾ। ਗੁਰੂ ਤੇਗ ਬਹਾਦਰ ਅੱਗੇ ਕਹਿ ਰਹੇ ਨੇ ਕਿ ਜਗ ਰਚਨਾ ਸਭ ਝੂਠ ਹੈ, ਜਾਣ ਲਿਖੋ ਰੇ ਨੀਤ। ਇਹ ਮੇਰੇ ਮਿੱਤਰ ਸੱਚ ਜਾਣ ਕਿ ਜੋ ਕੋਈ ਤੂੰ ਤੱਕ ਨਾ ਪਿਆ ਰਚਨਾ ਝੂਠੀ ਏ। ਸਾਹਿਬ ਕਹਿੰਦੇ ਯਾਦ ਰੱਖ ਨਾਨਕ ਕਹਿ ਨਾਨਕ ਫਿਰ ਨਾ ਰਹੇ, ਇਸ ਦੁਨੀਆਂ ਨੇ ਨਹੀਂ ਟਿਕੇ ਰਹਿਣਾ, ਇਸ ਤਰ੍ਹਾਂ ਇਹਨੇ ਬਿਖਰ ਜਾਣਾ ਜਿਉਂ ਬਾਲੂ ਕੀ ਭੀਤ, ਬਾਲੂ ਦਰ ਤੇ ਰੇਤ, ਜਿਵੇਂ ਰੇਤ ਦੀ ਕੰਧ ਡਿੱਗਦਿਆਂ ਦੇਰੀ ਨਹੀਂ ਲੱਗਦੀ, ਇਹ ਸੰਸਾਰ ਤੇ ਬਿੰਸਦਿਆਂ ਕਿਹੜੀ ਦੇਰੀ ਲੱਗਣੀ। ਬਣਾਉਂਦਿਆਂ ਤਾਂ ਦੇਰੀ ਲੱਗ ਗਈ, ਸ਼ਹਿਰ ਵਸਾਉਂਦਿਆਂ ਤਾਂ ਸਾਲ ਲੱਗੇ, ਦੇਸ਼ਾਂ ਦਾ ਨਿਰਮਾਣ ਕਰਦਿਆਂ ਤੇ ਸਮਾਂ ਲੱਗਦਾ ਹੈ, ਪਰ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿੱਦਣ ਨੂੰ ਮੈਂ ਢਾਣਾ ਨਾ, ਬਸ ਅੱਖ ਝਮਕਣ ਦੀ ਦੇਰ ਏ, ਸਭ ਕੁਝ ਫੁਨਾ ਫੁੱਲਾ ਕਰਕੇ ਰੱਖ ਦੇ। ਸਾਹਿਬ ਕਹਿੰਦੇ ਹਰਨ ਭਰਨ ਜਾਤਾ ਨੇਤਰ ਪੁਰ, ਅੱਖ ਝਮਕਣ ਵਿੱਚ ਉਹ ਤਬਾਹੀ ਕਰ ਦਿੰਦਾ, ਤੇ ਜਿਸ ਨੇ ਰੇਤ ਦੀ ਕੰਧ ਦੀ ਤਰ੍ਹਾਂ ਪੁਰ ਜਾਣਾ ਕਿਰ ਜਾਣਾ, ਤੇ ਫਿਰ ਇਹਦੇ ਤੇ ਮਾਣ ਕਰਕੇ ਕਿਉਂ ਕਹੀ ਜਾ ਮੈਂ ਸਭ ਕੁਝ ਮੇਰਾ। ਸਾਹਿਬ ਕਹਿੰਦਾ ਅੱਜ ਤੂੰ ਵੀ ਅੰਦਰੋਂ ਕਹਿ ਦੇ ਕਿ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂੰ ਕੋ ਨਾਹੀਂ, ਕੋਈ ਕਿਸੇ ਦਾ ਨਹੀਂ, ਪਰ ਇੱਕ ਹੈ ਮੇਰਾ ਗੁਰੂ, ਮੇਰਾ ਪਰਮੇਸ਼ਵਰ ਦਾ ਨਾਮ। ਜਦੋਂ ਕੋਈ ਕਿਸੇ ਦਾ ਨਹੀਂ ਬਣਦਾ ਤੇ ਉਦੋਂ ਮੇਰਾ ਗੁਰੂ ਇੱਕ ਗੱਲ